ਪਹਿਲਾ ਕਿ ਸੁਚਮਤਾ ਨਾਲ ਰੱਬ ਮਿਲਦਾ। ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਨਾਈ ਚੱਲ, ਸੋਚੈ ਸੋਚ ਨਾ ਹੋਵੇ, ਤੂੰ ਨਾ ਕਰ ਸੁੱਚਾ ਆਪਣੇ ਆਪ ਨੂੰ, ਸੋਚ ਨਾ ਹੋਵੇ ਪਰ ਤੇਰਾ ਮਨ ਸੁੱਚਾ ਨਹੀਂ ਹੋਣਾ। ਮਨ ਤੇ ਮੈਲ ਹੈ, ਮਨ ਜੇ ਮੈਲ ਹੈ ਤੇ ਫਿਰ ਭਾਵੇਂ ਜਿੰਨਾ ਮਰਜ਼ੀ ਤੀਰਥਾਂ ਤੇ ਇਸ਼ਨਾਨ ਕਰੀ ਚੱਲੋ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਜੋਰ, ਇੱਕ ਭਉ ਲੱਥੀ ਨਹਾਤਿਆਂ ਦੋਏ ਭਾ ਚੜੀਏ ਸੋ ਹੋਰ, ਇੱਕ ਪਾਪ ਲੈ ਗਿਆ ਹੋਰ ਚੜ ਗਿਆ ਨਾਲ। ਤੀਰਥਾਂ ਤੇ ਗਏ ਜੇ ਮਨ ਖੋਟਾ ਫਿਰ ਵੀ ਗੱਲ ਨਹੀਂ ਬਣਨੀ, ਭਾਵੇਂ ਇੱਕ ਵਾਰੀ ਕੀ ਲੱਖਾਂ ਵਾਰੀ ਤੀਰਥਾਂ ਤੇ ਨਹਾਈ ਚੱਲੀਏ, ਜੇ ਮਨ ਸਾਫ਼ ਨਾ ਹੋਇਆ ਤੇ ਫਿਰ ਤੀਰਥਾਂ ਤੇ ਵੀ ਜਾਣ ਦਾ ਕੀ ਫਾਇਦਾ। ਸੋਚੈ ਇਸ਼ਨਾਨ ਕਰ, ਇਸ਼ਨਾਨ ਦੇ ਨਾਲ ਸੋਚ ਨਾ ਹੋਵੇ ਮਨ ਨਹੀਂ ਸੁੱਚਾ ਹੋਣਾ। ਜੇ ਸੋਚੀ ਲੱਖ ਵਾਰ, ਲੱਖਾਂ ਵਾਰੀ, ਇੱਕ ਵਾਰੀ ਕੀ ਕਿਹੜੀ ਗੱਲ ਕਰਦਾ, ਲੱਖਾਂ ਵਾਰੀ ਨਹਾਈ ਚੱਲ, ਮਨ ਨਹੀਂ ਸੁੱਚਾ ਹੋ ਸਕਦਾ। ਪਹਿਲਾ ਮਤ ਸੀ ਵੀ ਸੁੱਚੇ ਰਹੋ ਜੀ, ਕੋਈ ਨੇੜੇ ਆਵੇ ਜੇ ਕਿਸੇ ਦਾ ਪਰਛਾਵਾਂ ਵੀ ਪੈ ਜੇ ਫਿਰ ਨਹਾ ਕੇ ਆਓ, ਜਿਵੇਂ ਭਾਈ ਜੋਧ ਰਾਮ ਤੇ ਪੈ ਗਿਆ ਸੀ ਪਰਛਾਵਾਂ, ਉਹ ਵੀ ਮੈਂ ਵਿਚਾਰ ਰੱਬ ਜੀ ਦੇ ਚਰਨਾਂ 'ਚ ਕੱਲ੍ਹ ਦੇ ਦੀਵਾਨ 'ਚ ਕਰਾਂਗਾ। ਸਾਧ ਸੰਗਤ ਪਰਛਾਵਾਂ ਵੀ ਪੈ ਜੇ ਭੱਜ ਕੇ ਇਸ਼ਨਾਨ ਕਰਕੇ ਆਓ, ਮਾੜਾ ਜਿਹਾ ਕਿਸੇ ਦਾ ਹੱਥ ਲੱਗ ਗਿਆ ਕਰੋ ਇਸ਼ਨਾਨ ਭੱਜ ਕੇ, ਇਹ ਨਹੀਂ। ਸਾਧ ਸੰਗਤ ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਇਸ਼ਨਾਨ ਕਰੀ ਚੱਲੋ, ਇਹਦੇ ਨਾਲ ਵੀ ਗੱਲ ਨਹੀਂ ਬਣਨੀ। ਪਹਿਲਾ ਮਤ ਜਿਹੜਾ ਬੜਾ ਜ਼ੋਰਾਂ ਤੇ ਚੱਲਦਾ ਸੀ ਪਖੰਡ ਦਾ, ਉਹਦਾ ਖੰਡਨ ਕੀਤਾ। ਦੂਜੇ ਨੰਬਰ ਤੇ ਇੱਕ ਹੋਰ ਮਤ ਚੱਲਦਾ ਸੀ, ਉਹ ਕੀ ਸੀ? ਉਹ ਇਹ ਸੀ ਕਿ ਚੁੱਪ ਕਰਨ ਨਾਲ ਰੱਬ ਮਿਲ ਜਾਂਦਾ, ਵੀ ਮੌਨ ਰੱਖ ਲਓ। ਕਈ ਅੱਜ ਵੀ ਹੁੰਦੇ ਨਾ ਬਾਬੇ, ਵੀ ਉਹ ਜੀ ਬੋਲਦੇ ਨਹੀਂ, ਕਿਸੇ ਨਾਲ ਗੱਲ ਹੀ ਨਹੀਂ ਕਰਦੇ, ਇਹਦਾ ਵੀ ਮਹਾਰਾਜ ਨੇ ਖੰਡਨ ਕੀਤਾ। ਚੁੱਪ ਹੈ, ਚੁੱਪ ਕਰ ਜਾ, ਤੇਰੇ ਚੁੱਪ ਕਰਨ ਨਾਲ ਚੁੱਪ ਹੈ ਚੁੱਪ ਨਾ ਹੋਵੇ, ਜੀਵ ਤੇ ਚੁੱਪ ਕਰ ਗਈ ਮਨ ਚੁੱਪ ਨਾ ਕੀਤਾ। ਆਖੋ ਸਤਨਾਮ। ਚੁੱਪ ਹੈ ਜੀਵ ਤੇ ਚੁੱਪ ਹੈ ਪਰ ਮਨ ਬੋਲਦਾ। ਤੁਸੀਂ ਵੇਖਿਆ ਕਈ ਵਾਰੀ ਜਿਹੜੇ ਮੋਨੀ ਹੁੰਦੇ ਨੇ ਨਾ, ਮੋਨ ਧਾਰਿਆ ਹੁੰਦਾ ਜਿਹਨਾਂ ਨੇ, ਉਹ ਜੇ ਉਹਨਾਂ ਨੂੰ ਕਹੋਗੇ ਵੀ ਆਹ ਦੱਸ ਆਹ ਚੀਜ਼ ਚਾਹੀਦੀ ਹੈ, ਉਹ ਲਿਖ ਕੇ ਦਿੰਦਾ। ਜਿਹੜੀ ਚੀਜ਼ ਆਪਾਂ ਲਿਖਾਂਗੇ ਇਹਦਾ ਮਤਲਬ ਇਹ ਆ ਵੀ ਮਨ 'ਚ ਤੇ ਉੱਠ ਰਹੀ ਹੈ ਨਾ, ਵੀ ਆਹ ਚੀਜ਼ ਚਾਹੀਦੀ ਹੈ, ਲਿਖ ਕੇ ਦੇ ਦਿੱਤਾ, ਮਨ ਤੇ ਬੋਲ ਰਿਹਾ, ਜੀਭ ਚੁੱਪ ਕੀਤੀ ਹੋਈ ਹੈ। ਜੇ ਚਾਹ 'ਚ ਮਿੱਠਾ ਘੱਟ ਹੋਵੇ ਤਾਂ ਕੱਪ ਤੇ ਚਮਚਾ ਮਾਰਦੇ ਨੇ ਵਿੱਚ ਮਿੱਠਾ ਪਾਓ, ਘੱਟ ਹੈ। ਉਹ ਮਨ ਤੇ ਚੁੱਪ ਨਾ ਕੀਤਾ, ਜੀਭ ਚੁੱਪ ਕਰ ਗਈ ਮਨ ਚੁੱਪ ਨਾ ਕੀਤਾ। ਇਹੋ ਜੀ ਚੁੱਪ ਦਾ ਵੀ ਕੀ ਫਾਇਦਾ, ਇਹੋ ਜੀ ਚੁੱਪ ਦਾ ਵੀ ਕੀ ਫਾਇਦਾ। ਜੇ ਤੇਰਾ ਬੋਲਣਾ ਮਹਾਰਾਜ ਨੂੰ ਪਸੰਦ ਨਾ ਹੁੰਦਾ, ਵੀ ਤੂੰ ਬੋਲੇ ਨਾਲ ਹੀ ਰੱਬ ਪਾ ਸਕਦਾ, ਫਿਰ ਜੀਭ ਰੱਬ ਨੇ ਦੇਣੀ ਹੀ ਨਹੀਂ ਸੀ। ਫਿਰ ਤੇ ਕਈ ਗੁੰਗੇ ਨਹੀਂ ਜੰਮ ਪੈਂਦੇ, ਬਚਪਨ ਤੋਂ ਗੁੰਗੇ ਨੇ ਜਿਹੜੇ ਬੋਲਦੇ ਹੀ ਨਹੀਂ, ਉਹ ਵੀ ਹੈਗੇ ਨੇ। ਮਹਾਰਾਜ ਤੇ ਕਹਿੰਦੇ ਨੇ ਸੰਤ ਮਿਲੇ ਕਿਸ ਸੁਣੀਐ ਕਹੀਐ, ਸੁਣ ਵੀ ਤੇ ਬੋਲ ਵੀ। ਜੇ ਕੋਈ ਰੱਬ ਦਾ ਪਿਆਰਾ ਮਿਲੇ, ਜੇ ਤੈਨੂੰ ਜੀਭ ਦਿੱਤੀ ਹੈ ਇਹਦੇ ਨਾਲ ਬੋਲ, ਕੰਨਾਂ ਨਾਲ ਸੁਣ, ਮੌਨ ਰੱਖ। ਕਿੱਥੇ ਮਿਲੇ ਅਸੰਤ ਮਸਤ ਕਰ ਰਹੀ ਹੈ। ਜੇ ਮਿਲ ਜਾਵੇ ਕੋਈ ਨਾਸਤਕ ਖਿਆਲਾਂ ਵਾਲਾ ਬੰਦਾ, ਉਹਦੇ ਨਾਲ ਉਹ ਚੁੱਪ 'ਚ ਹੀ ਫਾਇਦਾ ਹੈ, ਪਰ ਬੋਲਣਾ ਨਾ ਬੋਲਣਾ ਇਹ ਕੋਈ ਗੁਰਮਤ ਨਹੀਂ ਵੀ ਚੁੱਪ ਕਰਕੇ ਰੱਬ ਮਿਲਦਾ। ਗੁਰਮਤ ਵਿੱਚ ਬੋਲੋ, ਬਾਣੀ ਬੋਲੋ, ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ, ਸੁਖਦਾਈ ਬਾਣੀ ਨੂੰ ਗਾਓ, ਜਿੰਨਾ ਮਰਜ਼ੀ ਗਾਓ, ਦਿਨ ਗਾਓ ਰਾਤ ਗਾਓ, ਉਹ ਜੇ ਤੂੰ ਗਾਉਣਾ ਹੈ ਗਾਲ ਗੀਤ ਗੁਰਾਂ ਦੇ, ਗਾਉਣਾ ਹੈ ਗੀਤ ਗੁਰਾਂ ਦੇ, ਜੇ ਤੂੰ ਗਾਉਣਾ ਹੈ ਗਾਲ ਗੀਤ ਗੁਰਾਂ ਦੇ, ਬੋਲੋ ਜਰਾ ਗੁਰਬਾਣੀ। ਜਗਤ ਮਹਾਰਾਜ ਨੇ ਇਹ ਜੀਵ ਦਿੱਤੀ ਹੈ ਬਾਣੀ ਗਾਉਣ ਵਾਸਤੇ, ਗੁਰੂ ਦੇ ਗੀਤ ਗਾਓ, ਗਾਈਏ ਦਿਨ ਰਾਤ ਗਾਈਏ, ਹਰ ਸਮੇਂ ਗਾਈਏ, ਇਹਦੇ ਵਾਸਤੇ ਜੀਵ ਮਿਲੀ ਹੈ। ਸੰਤ ਮਿਲੇ ਕੇ ਸੁਣੀਏ ਕਹੀਏ, ਰੱਬ ਦਾ ਪਿਆਰਾ ਮਿਲੇ ਤੇ ਸੁਣੋ ਕੁਛ ਤੇ ਸੁਣਾਓ। ਇਹ ਮਰ ਗਏ, ਚੁੱਪ ਰਹਿਣ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਏਗੀ। ਇੱਕ ਪ੍ਰਮਾਣ ਮਿਲਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਚ, ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ, ਸੰਗਤਾਂ ਭਜੀਆਂ ਜਾਂਦੀਆਂ ਨੇ, ਕਈ ਦਰਬਾਰ ਚੋਂ ਉੱਠ ਕੇ ਲੱਗ ਪਏ ਜਾਣ, ਕਿਸੇ ਨੇ ਦੱਸਤਾ ਆ ਕੇ ਬੈਠੇ ਬੈਠੇ ਲੱਗ ਪਏ ਜਾਣ ਵਿੱਚ, ਕਈ ਪ੍ਰੇਮੀ ਕੱਚੇ ਜਿਹੜੇ ਪੱਕੇ ਨਹੀਂ ਹਿੱਲਦੇ, ਐਡਾ ਵੱਡਾ ਗੁਰੂ ਮਿਲ ਜੇ ਤਾਂ ਕਿਸੇ ਹੋਰ ਮਗਰ ਜਾਣਗੇ, ਪੱਕੇ ਨਹੀਂ ਹਿੱਲਦੇ ਹੁੰਦੇ, ਜਿਹੜੇ ਕੱਚੇ ਹੁੰਦੇ ਨੇ ਉਹ ਡੋਲ ਜਾਂਦੇ ਨੇ, ਕੱਚੇ ਝੜ ਜਾਂਦੇ ਨੇ। ਸਤਿਗੁਰ ਦਾ ਰਸਤਾ ਪੱਕਾ, ਇਹ ਪੱਕਾ ਹੈ, ਤੁਰਨਗੇ ਉਹ ਜਿਹੜੇ ਪੱਕੇ ਨੇ, ਇਹ ਰਾਹ ਬੜਾ ਪੱਕਾ ਹੈ, ਕੱਚੇ ਨਹੀਂ ਤੁਰ ਸਕਦੇ, ਕੱਚਿਆਂ ਨੇ ਤੇ ਡੋਲ ਜਾਣਾ ਬੜੀ ਛੇਤੀ, ਉਹ ਕੱਚਾ ਜਿਹਾ ਗੁਰੂ ਲੱਭਦੇ ਫਿਰ। ਮਹਾਰਾਜ ਜੀ ਤੇ ਕਹਿੰਦੇ ਨੇ, ਨਾਨਕ ਕੱਚੜਿਆਂ ਸੋ ਤੋੜ, ਤੋੜਦੇ ਕੱਚਿਆਂ ਨਾਲੋਂ ਟੂੰਡ, ਸੱਜਣ ਸੰਤ ਪੱਕਿਆਂ, ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ। ਅੱਜ ਜਦੋਂ ਲੱਗੇ ਨਾ ਜਾਣ ਕਈ ਵਿੱਚੋਂ ਉੱਠ ਉੱਠ ਕੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਸੰਗਤੇ ਉਹ ਕਿੱਧਰ ਨੂੰ ਭੱਜੇ ਜਾਂਦੇ ਹੋ ਭਾਈ? ਕਹਿੰਦੇ, ਮਹਾਰਾਜ ਜੀ ਇੱਥੇ ਇੱਕ ਜੋਗੀ ਆਇਆ, ਉਹਦੇ ਦਰਸ਼ਨ ਕਰਨ ਚੱਲੇ ਆ। ਕਮਾਲ, ਜੋਗੀਆਂ ਦਾ ਜੋਗੀ, ਰਾਜਿਆਂ ਦਾ ਰਾਜਾ, ਬਾਦਸ਼ਾਹਾਂ ਦਾ ਬਾਦਸ਼ਾਹ ਬੈਠਾ ਸਾਹਮਣੇ, ਉਹ ਕਹਿੰਦੇ ਨੇ ਅਸੀਂ ਦਰਸ਼ਨ ਕਰਨ ਚੱਲੇ ਹਾਂ। ਮਹਾਰਾਜ ਕਹਿੰਦੇ, ਭਾਈ ਕਿਹਦੇ ਦਰਸ਼ਨ ਕਰਨ ਚੱਲੇ ਹੋ? ਕਹਿੰਦੇ, ਜੋਗੀ ਆਇਆ ਜੀ। ਕੀ ਖਾਸੀਅਤ ਹੈ ਉਸ ਜੋਗੀ ਵਿੱਚ? ਕਹਿੰਦੇ ਜੀ, ਉਹ ਜੋਗੀ 12 ਸਾਲਾਂ ਦਾ ਮੌਨ ਰੱਖਿਆ, ਉਹਨੇ 12 ਸਾਲ ਹੋ ਗਏ ਕਿਸੇ ਨਾਲ ਬੋਲਿਆ ਹੀ ਨਹੀਂ, ਗੱਲ ਹੀ ਨਹੀਂ ਕੀਤੀ। ਮਹਾਰਾਜ ਕਹਿੰਦੇ, ਤੁਹਾਨੂੰ ਕੀ ਪਤਾ ਵੀ ਉਹਦੀ ਕਮਾਈ ਜਾਂ ਜਪ ਤਪ ਹੈ? ਕਹਿੰਦੇ, ਮਹਾਰਾਜ ਜਿਹੜਾ 12 ਸਾਲ ਮੌਨ ਰੱਖੀ ਫਿਰਦਾ, ਕਿਤੇ ਕਮਾਈ ਤੋਂ ਬਿਨਾ ਹੀ ਹੈ। ਕੋ ਸਤਨਾ, ਆਪਾਂ ਵੀ ਕਹਿ ਦੇਣ, ਜਿਹੜਾ ਚੋਲਾ ਪਾਈ ਫਿਰਦਾ, ਕਿਤੇ ਕਮਾਈ ਤੋਂ ਬਿਨਾ ਹੀ ਹੈ। ਇੱਥੇ ਚਪੜਾਸ ਹੈ, ਇਹਦੇ ਨਾਲ ਪਛਾਣ ਆ ਜਾਂਦੀ ਵੀ ਬਾਬੇ ਨੇ ਆਖੋ ਸਤਨਾ। ਫਿਰ ਤੁਹਾਡੇ ਵਰਗੇ ਜਿਹੜੀ ਸੰਗਤ, ਉਹ ਫਿਰ ਬਦਾਮ ਦੇ ਦਿੰਦੇ ਨੇ ਵਧੀਆ, ਵੀ ਲਓ ਜੀ ਛਕੋ ਜੀ, ਦੁੱਧ ਦਿਓ ਜੀ ਬਾਬਿਆਂ ਨੂੰ। ਉਂਝ ਸਾਨੂੰ ਕੌਣ ਪੁੱਛੇ ਜੇ ਤੁਹਾਡੇ ਵਰਗੇ ਕੱਪੜੇ ਪਾ ਕੇ ਆ ਜਾਈਏ? ਇਹ ਤੇ ਚਪੜਾਸ ਹੈ, ਸਾਧ ਸੰਗਤ ਗੱਲ ਤੇ ਅਵਸਥਾ ਦੀ ਹੈ। ਉਹ ਕੀ ਹੈ ਸਾਡੀ? ਉਹਦਾ ਪਤਾ ਸਤਿਗੁਰਾਂ ਦੀ ਬਖਸ਼ਿਸ਼ ਹੋਵੇ ਤੇ ਵਿਰਲੇ ਵਿਰਲਿਆਂ ਨੂੰ ਲੱਗਦਾ, ਸਾਰਿਆਂ ਨੂੰ ਨਹੀਂ ਲੱਗਦਾ। ਧਿਆਨ ਦੇਣਾ ਜਰਾ। ਮਹਾਰਾਜ ਕਹਿੰਦੇ, ਭਾਈ ਉਹਦੇ 'ਚ ਖਾਸੀਅਤ ਕੀ ਹੈ ਉਸ ਜੋਗੀ 'ਚ? ਕਹਿੰਦੇ, ਮਹਾਰਾਜ 12 ਸਾਲ ਹੋ ਗਏ ਬੋਲਿਆ ਹੀ ਨਹੀਂ ਕਿਸੇ ਨਾਲ। ਕਹਿੰਦੇ, ਭਾਈ ਸਾਨੂੰ ਵੀ ਦਰਸ਼ਨ ਕਰਾ ਦਿਓ, ਅਸੀਂ ਵੀ ਦਰਸ਼ਨ ਕਰ ਲਈਏ ਉਹਦੇ। ਇਹ ਨਹੀਂ ਕਿਹਾ ਤੁਸੀਂ ਕਿਉਂ ਜਾਂਦੇ ਹੋ ਦਰਸ਼ਨ ਕਰਨ ਮੈਨੂੰ ਛੱਡ ਕੇ, ਨਾ ਨਾ, ਲਓ ਬਈ ਧੰਨ ਭਾਗ, ਮੇਰੇ ਵੱਲੋਂ ਬੇਨਤੀ ਕਰੋ, ਅਸੀਂ ਵੀ ਦਰਸ਼ਨ ਕਰਨੇ ਨੇ। ਸੰਗਤ ਨੇ ਜਾ ਕੇ ਕਹਿਤਾ, ਗੁਰੂ ਗੋਬਿੰਦ ਸਿੰਘ ਤੁਹਾਡੇ ਦਰਸ਼ਨ ਕਰਨੇ ਚਾਹੁੰਦੇ ਨੇ। ਜੋਗੀ ਚੌੜਾ ਹੋ ਗਿਆ, ਕਹਿੰਦਾ ਲੱਗ ਗਈਆਂ ਮੌਜਾਂ, ਗੁਰੂ ਗੋਬਿੰਦ ਸਿੰਘ ਮੇਰੇ ਦਰਸ਼ਨ ਕਰਨਗੇ। ਹਉਮੈ ਵੱਧ ਗਈ, ਆ ਗਿਆ ਦਰਬਾਰ 'ਚ, ਸਤਿਗੁਰਾਂ ਦੇ ਦਰਬਾਰ 'ਚ ਆਇਆ ਨਾ ਜਦੋਂ। ਮਹਾਰਾਜ ਕਹਿੰਦੇ, ਆ ਜਾਓ ਜੋਗੀ ਰਾਜ, ਇੱਥੇ ਬੈਠੋ, ਕੋਲ ਬਿਠਾ ਲਿਆ। ਮਹਾਰਾਜ ਨੇ ਜਦੋਂ ਕੋਲ ਬਿਠਾਇਆ, ਉਹਦੇ ਵੱਲ ਜਦੋਂ ਤੱਕਿਆ, ਉਹਦੇ ਚਿਹਰੇ ਵੱਲ ਤੱਕਿਆ, ਮਹਾਰਾਜ ਨੇ ਪੜ੍ਹ ਲਿਆ, ਜੋਗੀ ਕੱਪੜੇ ਤੇ ਰੰਗਾਈ ਫਿਰਦਾ, ਮਨ ਨਹੀਂ ਰੰਗਿਆ। ਆਖੋ ਸਤਨਾਮ, ਜੋਗੀ ਕੱਪੜੇ ਰੰਗਾਲੇ, ਮਨ ਕਿਉਂ ਨਹੀਂ ਰੰਗਿਆ? ਵਿੱਚ ਸੰਗਤਾਂ ਦੇ ਆ ਜਾ, ਮਨ ਜਾਵੇ ਰੰਗਿਆ। ਉਹ ਰੰਗਿਆ, ਉਹ ਕੱਪੜੇ ਹੀ ਰੰਗੇ ਆ ਜੇ, ਮਨ ਨਹੀਂ ਨਾ ਰੰਗਿਆ। ਮਹਾਰਾਜ ਨੇ ਵੇਖ ਲਿਆ, ਪੜ੍ਹ ਲਿਆ ਚਿਹਰਾ। ਮਹਾਰਾਜ ਕਹਿੰਦੇ, ਕਿੰਨਾ ਚਿਰ ਹੋ ਗਿਆ ਮੌਨ ਰੱਖੇ ਨੂੰ? ਉਂਗਲਾਂ ਕਰਕੇ ਪਹਿਲਾਂ 10 ਕੀਤੀਆਂ, ਫਿਰ 2 ਕੀਤੀਆਂ, ਵੀ 12 ਸਾਲ ਹੋ ਗਏ। ਬੱਲੇ ਬੱਲੇ 12 ਸਾਲ ਹੋ ਗਏ, ਬੋਲੇ ਹੀ ਨਹੀਂ ਕਿਸੇ ਨਾਲ, ਸਿਰ ਹਲਾਤਾ। ਕਹਿੰਦੇ, ਨਾ ਜੀ। ਮਹਾਰਾਜ ਸਾਰੀ ਸੰਗਤ ਨੂੰ ਕਹਿੰਦੇ, ਸਾਧ ਸੰਗਤ ਜੀ, ਇੱਕ ਹਫ਼ਤਾ ਅਸੀਂ ਇਹਨਾਂ ਦੀ ਸੇਵਾ ਕਰਨੀ ਹੈ, ਆਪਣੇ ਸੇਵਾਦਾਰਾਂ ਗੁਰਸਿੱਖਾਂ ਤੋਂ ਸੇਵਾ ਕਰਵਾਉਣੀ ਹੈ। ਕਹਿੰਦੇ, ਮਹਾਰਾਜ ਧੰਨ ਭਾਗ, ਇੱਕ ਗੁਰਸਿੱਖ ਨੂੰ ਸੱਦਿਆ, ਲੈ ਵੀ ਆ ਜਾ ਤੂੰ, ਤੇਰੇ ਘਰ ਰੱਬ ਦਾ ਦਿੱਤਾ ਬੜਾ ਕੁਝ ਹੈ, ਇਹਨਾਂ ਨੂੰ ਆਪਣੇ ਘਰ ਲੈ ਜਾ, ਇਹਨਾਂ ਨੂੰ ਇੱਕ ਹਫ਼ਤਾ ਆਪਣੇ ਘਰ ਰੱਖਣਾ, 2 ਟਾਈਮ ਤਾਜ਼ਾ ਪ੍ਰਸ਼ਾਦਾ ਤਿਆਰ ਕਰਕੇ ਛਕਾਉਣਾ ਹੈ, ਪੰਜ ਪੰਜ ਸਬਜ਼ੀਆਂ ਰੋਜ਼ ਹਲਵਾ ਭਾਵ ਕੜਾਹ ਬਣੇ ਖੀਰ ਬਣੇ ਰੋਜ਼ ਛਕਾਉਣੀ ਹੈ ਦੁੱਧ ਮੰਗੇ ਦੁੱਧ ਦੇਣਾ ਹੈ ਸੋਹਣਾ ਬਿਸਤਰਾ ਵਿਛਾ ਕੇ ਦੇਣਾ ਕਮੀ ਨਾ ਆਵੇ ਕਿਸੇ ਗੱਲ ਦੀ ਘਾਟ ਨਾ ਆਵੇ ਕਹਿੰਦਾ ਮਹਾਰਾਜ ਮੈਂ ਤੁਹਾਡਾ ਬਚਨ ਮੰਨਣਾ ਹੈ ਘਾਟ ਨਹੀਂ ਛੱਡਦਾ ਕੋਈ ਉਹ ਲੈ ਕੇ ਤੁਰ ਗਿਆ ਅਜੇ ਬਾਹਰ ਹੀ ਪਹੁੰਚਿਆ ਸੀ ਮਹਾਰਾਜ ਨੇ ਸਿੱਖ ਨੂੰ ਪਿੱਛੋਂ ਬੁਲਾ ਲਿਆ ਇਕੱਲੇ ਨੂੰ ਉਹ ਕਹਿੰਦੇ ਤੈਨੂੰ ਉਹਦੇ ਸਾਹਮਣੇ ਹੀ ਕਿਹਾ ਵੀ ਸੇਵਾ ਕਰਨੀ ਸੇਵਾ ਸੁਭਾ ਕੋਈ ਨਹੀਂ ਕਰਨੀ ਪੱਲੀ ਤੇ ਸਵਾਈ ਥੱਲੇ ਪੱਲੀ ਤੇ ਸਵਾਈ ਪ੍ਰਸ਼ਾਦਾ ਉਹ ਨਹੀਂ ਜਿਹੜਾ ਦੋ ਦਿਨ ਦਾ ਪਿਆ ਹੋਇਆ ਹੋਵੇ ਕੋਈ ਉਹਨੂੰ ਚੰਗੀ ਸਬਜ਼ੀ ਨਹੀਂ ਬਣਾ ਕੇ ਦੇਣੀ ਕਹਿੰਦਾ ਮਹਾਰਾਜ ਮੈਂ ਤੁਹਾਡਾ ਸਿੱਖ ਹਾਂ ਮੈਂ ਉਹਦਾ ਥੋੜ੍ਹਾ ਜੋ ਤੁਸੀਂ ਕਹੋਗੇ ਮੈਂ ਉਹ ਕਰਾਂਗਾ ਜੇ ਸੇਵਾ ਕਰਨੀ ਹੈ ਤੇ ਕਰਾਂਗਾ ਜੇ ਕਹੋਗੇ ਨਹੀਂ ਕਰਨੀ ਤੇ ਨਹੀਂ ਕਰਾਂਗਾ ਮਹਾਰਾਜ ਕਹਿੰਦੇ ਠੀਕ ਹੈ ਜਾ ਬਈ ਚਲਿਆ ਗਿਆ ਉੱਥੇ ਜਾਣ ਸਾਰ ਪੱਲੀ ਵਿਛਾਤੀ ਉਹ ਬਿਸਤਰਾ ਭਾਲਦਾ ਵੀ ਵਧੀਆ ਤੂੰ ਬੈੱਡ ਕੋਈ ਪੱਲੀ ਕਹਿੰਦੇ ਬਹਿ ਜੋ ਗਿਆ ਇੱਥੇ ਵਿਚਾਰਾ ਬਹਿ ਗਿਆ ਕਿਉਂ ਜੀ ਪ੍ਰਸ਼ਾਦਾ ਛਕਣਾ ਹੈ ਕਹਿੰਦਾ ਛਕਣਾ ਇਸ਼ਾਰਾ ਕਰਦਾ ਛਕਣਾ ਹੈ ਦੋ ਦਿਨ ਦਾ ਬਹਿਆ ਪ੍ਰਸ਼ਾਦਾ ਲਿਆ ਕੇ ਚਾਰ ਨਾਲ ਕਹਿੰਦੇ ਛਕ ਲੈ ਕਹਿੰਦਾ ਸਿੱਖ ਨੂੰ ਗੁਰੂ ਕਹਿੰਦਾ ਕੁਛ ਹੋਰ ਹੈ ਤੇ ਕਰਦਾ ਕੁਛ ਇਹ ਮੇਰੇ ਨਾਂ ਬੋਲਣ ਦਾ ਨਜਾਇਜ਼ ਫਾਇਦਾ ਹੀ ਠਾਈ ਜਾਂਦਾ ਇਹ ਕਹਿੰਦਾ ਗੁਰੂ ਕਹਿੰਦਾ ਕੁਝ ਹੋਰ ਹੈ ਇਹ ਕਰਦਾ ਕੁਝ ਹੋਰ ਹੈ ਉਹ ਬੈਠਾ ਰਿਹਾ ਹਫ਼ਤਾ ਲੰਘ ਗਿਆ ਬੁਰਾ ਹਾਲ ਹੋ ਗਿਆ ਵਿਚਾਰੇ ਦਾ ਰੋਟੀ ਖਾਧੀ ਨੇ ਪ੍ਰਸ਼ਾਦਾ ਛਕਿਆ ਨਾ ਕਈ ਦਿਨ ਚੱਜ ਤਰ੍ਹਾਂ ਸੁੱਤਾ ਵੀ ਨਾ ਕਮਾਲ ਹੋ ਗਈ ਫਸ ਗਿਆ ਬੋਲ ਤੇ ਸਕਦਾ ਨਹੀਂ ਹਫ਼ਤਾ ਲੰਘਣ ਤੋਂ ਬਾਅਦ ਮਹਾਰਾਜ ਨੇ ਬੁਲਾ ਲਿਆ ਕਹਿੰਦੇ ਸਿੱਖਾ ਤੈਨੂੰ ਹਫ਼ਤੇ ਬਾਅਦ ਬੁਲਾਵਾਂਗੇ ਇਹ ਕਹਿ ਦੀ ਮੈਂ ਸੇਵਾ ਬੜੀ ਕੀਤੀ ਇਹਦੀ ਪ੍ਰਸ਼ਾਦਾ ਵੀ ਚੰਗਾ ਛਕਾਇਆ ਫਿਰ ਵੇਖੀ ਤੂੰ ਸੰਗਤ ਇਕੱਠੀ ਕਰ ਲਈ ਮਹਾਰਾਜ ਨੇ ਪਰ ਕਹਿੰਦੇ ਕਿਉਂ ਬਈ ਗੁਰਸਿੱਖਾ ਸੇਵਾ ਕੀਤੀ ਜੋਗੀ ਦੀ ਜੋਗੀ ਵੀ ਕੋਲ ਹੀ ਖੜਾ ਬਹਿ ਗਿਆ ਲਓ ਬੈਠੋ ਸੇਵਾ ਕੀਤੀ ਕਹਿੰਦਾ ਮਹਾਰਾਜ ਬੜੀ ਸੇਵਾ ਕੀਤੀ ਬਿਸਤਰਾ ਵਧੀਆ ਦਿੰਦਾ ਜੀ ਕਹਿੰਦਾ ਮਹਾਰਾਜ ਰੋਜ਼ ਨਵਾਂ ਸਤਿਗੁਰੂ ਕਹਿੰਦੇ ਭਾਈ ਕਿਸੇ ਗੱਲ ਦੀ ਘਾਟ ਤੇ ਨਹੀਂ ਛੱਡੀ ਕਹਿੰਦਾ ਨਾ ਮਹਾਰਾਜ ਸਬਜ਼ੀ ਕਹਿੰਦਾ ਮਹਾਰਾਜ ਪੰਜ ਪੰਜ ਬਣਦੀਆਂ ਸੀ ਬੋਲੀ ਗਿਆ ਬੈਠਾ ਇੱਕ ਵਾਰੀ ਤੇ ਨਹੀਂ ਬੋਲਣਾ ਪਰ ਆਖਿਰਕਾਰ ਅੱਕ ਕੇ ਕਹਿੰਦਾ ਮਹਾਰਾਜ ਝੂਠ ਬੋਲਦਾ ਮੈਨੂੰ ਤੇ ਭੁੱਖਾ ਮਾਰਤਾ ਇਹਨੇ ਮਹਾਰਾਜ ਕਹਿੰਦੇ ਉਹ ਜੋਗੀ ਆ ਰੋਟੀਆਂ ਪਿੱਛੇ ਬੋਲ ਪਿਆ ਹੁਣ ਕਿੱਥੇ ਆ ਤੇਰਾ ਮੋਨ ਤੂੰ ਤੇ ਕਹਿੰਦਾ ਸੀ 12 ਸਾਲ ਹੋ ਗਏ ਮੋਨ ਰੱਖੇ ਨੂੰ ਓਏ ਪ੍ਰਸ਼ਾਦਿਆਂ ਪਿੱਛੇ ਟੁੱਟ ਗਿਆ ਮੋਨ ਤੇਰਾ ਸੰਗਤਾਂ ਨੇ ਮਹਾਰਾਜ ਦੇ ਚਰਨਾਂ ਤੇ ਮਹਾਰਾਜ ਇਹੋ ਜਿਹੇ ਵੀ ਛੋਡੀ ਲੇ ਪਾਖੰਡਾ ਨਾਮ ਲੈ ਜਾਹੇ ਤਰੰਦਾ ਪਖੰਡ ਛੱਡ ਕੇ ਨਾਮ ਨਾਲ ਜੁੜ ਜਾ ਤਰੇਗਾ ਫਿਰ ਇਹ ਸਾਧ ਸੰਗਤ ਜੀ ਮਹਾਰਾਜ ਦੇ ਉੱਚੀ ਉੱਚੀ ਕਹਿੰਦਾ ਮਹਾਰਾਜ ਕਹਿੰਦੇ ਉਹ ਗੱਲ ਸੁਣ ਜੋਗੀ ਆ ਪ੍ਰਸ਼ਾਦਿਆਂ ਪਿੱਛੇ ਜੋਗੀ ਕੱਪੜੇ ਰੰਗਾਲੇ ਮਨ ਕਿਉਂ ਨੀ ਰੰਗੇ ਜੋਗੀ ਕੱਪੜੇ ਮਨ ਕਿਉਂ ਨੀ ਰੰਗਿਆ ਮਨ ਕਿਉਂ ਨੀ ਰੰਗਿਆ ਜੋਗੀ ਕੱਪੜੇ ਰੰਗਾਲੇ ਮਨ ਕਿਉਂ ਨੀ ਰੰਗਿਆ ਰੰਗਾਲੇ ਮਨ ਕਿਉਂ ਨੀ ਮਨ ਜਾਵੇ ਬੋਲੋ ਜਰਾ ਬੋਲੋ ਚਰਣੀ ਚਿਤਲਾ ਤੂੰ ਤਾਂ ਗੁਰ ਚਰਣੀ ਚਿਤਲਾ ਮਨ ਜਾਵੇ ਰੰਗਿਆ ਗੁਰ ਚਰਣੀ ਚਿਤਲਾ ਮਨ ਜਾਵੇ ਰੰਗਿਆ ਚਿਤਲਾ ਮਨ ਜਾਵੇ ਰੰਗਿਆ ਸਹੀ ਹੈ ਭਾਈ।
ਸਤਿਗੁਰ ਦਾ ਬਚਨ ਕਮਾਲ ਮਨ ਜਾਵੇ, ਸਤਿਗੁਰ ਦਾ ਬਚਨ ਕਮਾਲ ਜਾਵੇ, ਸਤਿਗੁਰ ਦਾ ਬਚਨ ਕਮਾਲ ਮਨ ਜਾਵੇ, ਸਤਿਗੁਰ ਦਾ ਬਚਨ ਕਮਾਲ ਮਨ ਜਾਵੇ, ਸਤਿਗੁਰ ਦਾ ਬਚਨ ਕਮਾਲ ਮਨ ਜਾਵੇ, ਸਤਿਗੁਰ ਦਾ ਬਚਨ ਕਮਾਲ। ਜੋਗੀ ਕੱਪੜੇ ਰੰਗਾਏ ਮਨ ਕਿਉਂ ਨਹੀਂ ਰੰਗਿਆ, ਕੱਪੜੇ ਰੰਗਾਏ ਕਿਉਂ ਨਹੀਂ ਰੰਗਿਆ, ਬਈ ਜੋਗੀ ਕੱਪੜੇ ਰੰਗਾਏ ਮਨ ਕਿਉਂ ਨਹੀਂ ਰੰਗਿਆ, ਜੋਗੀ ਕੱਪੜੇ ਰੰਗਾਏ ਮਨ ਕਿਉਂ ਨਹੀਂ ਰੰਗਿਆ, ਉਹ ਜੋਗੀ ਕੱਪੜੇ ਰੰਗਾਏ ਮਨ ਕਿਉਂ ਨਹੀਂ ਰੰਗਿਆ, ਜੋਗੀ ਕੱਪੜੇ ਰੰਗਾਏ ਮਨ ਕਿਉਂ ਨਹੀਂ ਰੰਗਿਆ। ਜਪਣ ਦੀ ਜੁਗਤ ਨਾ ਆਈ,
ਜੁਗਤੀ ਅਜੇ ਆਈ ਨੀ,
ਛੱਡੀ ਬੈਠਾ ਕਾਰੋਬਾਰ ਨੂੰ, ਨਾਮ ਜਪਣ ਦੀ ਜੁਗਤ ਨਾ ਆਈ, ਛੱਡੀ ਬੈਠਾ ਕਾਰੋਬਾਰ ਨੂੰ, ਨਾਮ ਜਪਣ ਦੀ ਜੁਗਤ ਨਾ ਆਈ,
ਛੱਡ ਦਿਓ ਨਹੀਂ ਗੱਲ ਬੰਨੀ, ਫਿਰਦੇ ਰਹੀਏ ਜਿੱਥੇ ਮਰਜ਼ੀ, ਤੀਰਥਾਂ ਤੇ ਜਾਂਦੇ ਆ ਜਾਣ ਸਰ ਕਹਿੰਦੇ ਆ, ਕਮਰਾ ਲੱਭੋ ਪਹਿਲਾਂ ਸਰਾਂ ਕਿੱਥੇ ਆ, ਜਾਣ ਸਰ ਕਮਰਾ ਭਾਲਦੇ ਆ ਪਹਿਲਾਂ, ਪਹਿਲੇ ਨੰਬਰ ਤੇ ਕਮਰਾ, ਦੂਜੇ ਨੰਬਰ ਤੇ ਲੰਗਰ। ਗਏ ਤੀਰਥਾਂ ਤੇ ਕੀ ਫਾਇਦਾ ਹੋਇਆ ਫਿਰ, ਪ੍ਰਸ਼ਾਦਾ ਤੇ ਘਰ ਵੀ ਛਕ ਲੈਣਾ, ਸੋਣਾ ਤੇ ਘਰ ਵੀ ਹੈ, ਉੱਥੇ ਜਾ ਕੇ ਮਹਾਰਾਜ ਜੀ ਕਹਿੰਦੇ ਨੇ ਪੂਜੋ ਹੋ ਰਾਮ ਏਕ ਹੀ ਦੇਵਾ, ਸੱਚਾ ਨਹਾਵਣ
ਗੁਰ ਕੀ ਸੇਵਾ,
ਸੱਚਾ ਨਹਾਉਣ ਪਤਾ ਕਿਹੜਾ, ਸੱਚਾ ਨਹਾਵਣ ਜੀ ਕੀ ਸੇਵਾ, ਗੁਰ ਕੀ ਸੇਵਾ,
ਸੱਚਾ ਨਹਾਵਣ ਜੀ ਗੁਰ ਕੀ ਸੇਵਾ, ਗੁਰ ਕੀ ਸੇਵਾ, ਸੱਚਾ ਨਹਾਵਣ ਜੀ ਗੁਰ ਕੀ ਸੇਵਾ, ਗੁਰ ਕੀ ਸੇਵਾ, ਸੱਚਾ ਨਹਾਵਣ ਜੀ ਗੁਰ ਕੀ ਸੇਵਾ, ਗੁਰ ਕੀ ਸੇਵਾ, ਸੱਚਾ ਨਹਾਵਣ ਜੀ ਗੁਰ ਕੀ ਸੇਵਾ, ਗੁਰ ਕੀ ਸੇਵਾ, ਸੱਚਾ ਨਹਾਉਣ ਹੈ ਗੁਰਾਂ ਦੀ ਸੇਵਾ, ਗੁਰਾਂ ਦੀ ਸੇਵਾ, ਗੁਰਾਂ ਦੀ ਸੇਵਾ ਕਰ ਲੈ ਤੂੰ ਆਪਣਾ, ਸੱਚਾ ਨਹਾਉਣ ਹੈ
ਦੇਵਾ ਸਾਚਾ ਨਹਾਵਣ
ਗੁਰ ਕੀ ਸੇਵਾ।
ਮੈਂ ਅੰਮ੍ਰਿਤਸਰ ਸਾਹਿਬ ਕਈ ਵਾਰੀ ਜਾ ਕੇ ਵੇਖਿਆ ਹੈ, ਜਾਣ ਵਾਲੇ ਬੜੇ ਹੁੰਦੇ ਨੇ ਪਰ ਉੱਥੇ ਜਾ ਕੇ ਸੇਵਾ ਕਰਨ ਵਾਲਾ ਕੋਈ ਵਿਰਲਾ ਵਿਰਲਾ ਹੈ। ਅੰਮ੍ਰਿਤਸਰ ਜਾਓ, ਇਸ਼ਨਾਨ ਕਰ ਆਓ, ਸੇਵਾ ਪਿੰਡ ਵਾਲੇ ਗੁਰਦੁਆਰੇ ਕਰ ਲਓ ਤਾਂ ਵੀ ਕੋਈ ਗੱਲ ਹੈ ਕੋਈ ਸਤਨਾ। ਕਈ ਬੰਦਿਆਂ ਨੇ ਇਸ ਗੱਲ ਤੇ ਸ਼ੰਕਾ ਕੀਤਾ, ਪਟਿਆਲੇ ਕਹਿੰਦੇ ਜੀ ਇਹ ਬਾਬੇ ਕਹਿੰਦੇ ਨੇ ਵੀ ਅੰਮ੍ਰਿਤਸਰ ਜਾਣ ਦਾ ਕੀ ਫਾਇਦਾ, ਗੱਲ ਇੱਕੋ ਹੀ ਹੈ ਪਿੰਡ ਵਾਲੇ ਗੁਰਦੁਆਰੇ। सेवा इको ही है, सेवा च कोई फर्क नहीं, गुरु इको ही है। गुरु ग्रंथ साहिब महाराज उत्थे भी ने इत्थे भी ने, पर हां उत्थे असीं जाणा है। गुरसिख दी ते रोज दी अरदास है, मैनू अमृतसर हरिमंदर साहिब दे दर्शन इशनान बख्शो, ई अरदास है, जाणा है उत्थे। पर ये नहीं उत्थे असीं केवल इशनान करके मुड़ आउणा है। महाराज जी कहिंदे ने कर इशनान अगे फिर सिमर प्रभ
अपना,
सिमर प्रभ
अपना,
मन तन भए
अरोगा।
पहला ते मन लिया, दूजा नहीं मनिया, इशनान ते कर लिया, ते सिमरन कौन करू? उस पासे ध्यान ही नहीं दिता। अमृतसर साहब जाओ, जदों बजदे ने ना डेढ़ क बजदा दो बजे, उत्थे जोर लगे हुंदे ने सारे कच्ची लस्सी नाल इशनान कराउण। साडे पिंडां दे लोग जांदे ने, ਉਹ ਉੱਥੇ ਬਾਲਟੀ ਦੋ ਬਾਲਟੀਆਂ ਪਾ ਲੈਣਗੇ, ਬੜੇ ਖੁਸ਼ ਨੇ ਵੀ ਦੋ ਬਾਲਟੀਆਂ ਮੈਂ ਪਾਤੀਆਂ। ਧੱਕੇ ਨਾਲ ਖੋਂਦੇ ਨੇ ਬਾਲਟੀਆਂ, ਪਿੰਡ ਵਾਲੇ ਗੁਰਦੁਆਰੇ ਜਾ ਕੇ ਇਹ ਨਹੀਂ ਵੇਖਦੇ ਵੀ ਜਾਲਾ ਕਿੰਨਾ ਕੁ ਲੱਗਿਆ। ਗੁਰੂ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਗ੍ਰੰਥ ਸਾਹਿਬ ਮਰ ਦੇ ਸਰੂਪ ਵਿੱਚ ਚੂਹੇ ਮਰੇ ਪਏ ਨੇ, ਇਹ ਹਾਲਤ ਹੈ ਪਿੰਡਾਂ 'ਚ ਗੁਰਦੁਆਰਿਆਂ ਦੀ। ਧੰਨ ਭਾਗ ਉਹ ਪਿੰਡ ਨੇ, ਉਹਨਾਂ ਪਿੰਡਾਂ ਦੇ ਭਾਗ ਧੰਨ, ਉਹ ਗ੍ਰੰਥੀ ਧੰਨ, ਉਹਨਾਂ ਦੇ ਚਰਨਾਂ ਤੇ ਨਮਸਕਾਰਾਂ, ਜਿਹੜੇ ਗੁਰੂ ਕੇ ਵਜ਼ੀਰ ਆਪਣੇ ਵੀ ਆਪਣੇ ਆਸਣ ਨਾਲੋਂ ਹਜ਼ਾਰਾਂ ਗੁਣਾ ਵੱਧ ਸਫਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਸਣ ਦੀ ਰੱਖਦੇ ਨੇ। ਉਹ ਪਿੰਡ ਧੰਨ, ਜਿਹੜੇ ਪਿੰਡ ਧਿਆਨ ਦੇ ਰਹੇ ਨੇ ਕਿ ਸਾਡੇ ਪਿੰਡ ਦੇ ਜਿਹੜੇ ਮਹਾਰਾਜ ਦੇ ਸਰੂਪ ਨੇ, ਸੱਚਖੰਡ 'ਚ ਪੱਖਾ ਲੱਗਾ ਕਿ ਨਹੀਂ, ਸੱਚਖੰਡ 'ਚ ਕੂਲਰ ਲੱਗਾ ਕਿ ਨਹੀਂ, ਸੱਚਖੰਡ ਵਿੱਚ ਸਿਆਲ ਆ ਗਿਆ, ਰਜਾਈ ਹੈ, ਸਤਿਕਾਰ ਹੈ ਕੋਈ ਮਹਾਰਾਜ ਦਾ? ਰਜਾਈਆਂ ਤੱਕ ਮਹਾਰਾਜ ਨੂੰ ਕੋਈ ਮਤਲਬ ਨਹੀਂ, ਜੇ ਵੀ ਧਿਆਨ ਦੇਣਾ, ਕੂਲਰਾਂ ਤੱਕ ਕੋਈ ਮਤਲਬ ਨਹੀਂ, ਪਰ ਸਾਡੀ ਸ਼ਰਧਾ ਹੋਣੀ ਚਾਹੀਦੀ, ਇਹਦੇ ਬਿਨਾਂ ਗੱਲ ਨਹੀਂ ਜੇ ਬਣਨੀ। ਸ਼ਰਧਾ ਜ਼ਰੂਰੀ ਹੈ, ਸ਼ਰਧਾ ਭਾਵਨਾ ਇਹ ਬੜੀ ਜ਼ਰੂਰੀ ਹੈ। ਸਾਧ ਸੰਗਤ ਧਿਆਨ ਦਿਓ ਜ਼ਰਾ, ਸੇਵਾ ਪਿੰਡ ਵਾਲੇ ਗੁਰਦੁਆਰੇ ਵੀ ਕਦੇ ਵੇਖਣਾ, ਕਦੇ ਪਿੰਡ ਵਾਲੇ ਗੁਰਦੁਆਰੇ ਵਿੱਚ ਵੀ ਨਿਗਾਹ ਮਾਰ ਕੇ ਵੇਖਣੀ ਹੈ। ਸੇਵਾ ਅੰਮ੍ਰਿਤਸਰ ਸਾਹਿਬ ਬੜੀਆਂ ਬਾਲਟੀਆਂ ਕਾਰ ਸੇਵਾ ਵਾਲੇ ਲੈ ਗਏ ਬੱਠਲ, ਆ ਹੁਣ ਸੇਵਾ ਚੱਲੀ ਸੀ ਨਾ ਅੰਮ੍ਰਿਤਸਰ ਸਰੋਵਰ ਦੀ, ਕਿਹੜਾ ਹੈ ਜਿਹੜਾ ਨਾ ਗਿਆ ਹੋਵੇ? ਲਗਭਗ ਸਾਰੇ ਹੀ ਜਾ ਕੇ ਆਏ ਨੇ ਵੀ ਮੈਂ ਇੱਕ ਅੱਧਾ ਬੱਠਲ ਸੁੱਟਣਾ ਹੀ ਸੁੱਟਣਾ ਹੈ। ਜਿਹਨੂੰ ਇੱਕ ਵੀ ਬੱਠਲ ਮਿਲ ਗਿਆ, ਧੰਨ ਭਾਗ ਧੰਨ ਧੰਨ ਕਰਦਾ ਫਿਰਦਾ। ਜੇ ਪਿੰਡ ਵਾਲੇ ਨਿਸ਼ਾਨ ਸਾਹਿਬ ਦੀ ਸੇਵਾ ਕਰੇ, ਜੇ ਪਿੰਡ ਵਾਲੇ ਗੁਰਦੁਆਰੇ ਦੇ ਲੱਗੇ ਜਾਲੇ ਝਾੜੇ, ਕੀ ਗੁਰੂ ਰਾਮਦਾਸ ਇੱਥੇ ਨਹੀਂ ਵੇਖਦੇ? ਵੇਖਦੇ ਨਹੀਂ? ਵੇਖਦੇ ਨੇ ਮਹਾਰਾਜ, ਇੱਥੇ ਵੀ
ਵੇਖਦੇ
ਨੇ। ਤੇ ਫਿਰ ਸੇਵਾ ਉੱਥੇ ਵੀ ਕਰੋ, ਪਰ ਮੇਰੀ ਬੇਨਤੀ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਆਪਣੇ ਗੁਰਦੁਆਰਿਆਂ ਵੱਲ ਧਿਆਨ ਦੇਣਾ ਹੈ। ਇੱਥੇ ਕੀ ਹੋ ਰਿਹਾ, ਇੱਥੇ ਕੀ ਬਣ ਰਿਹਾ, ਇਹ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ, ਇੱਧਰ ਵੀ ਧਿਆਨ ਦੇਣ ਦੀ ਲੋੜ ਹੈ। ਤੇ ਸਫਾਈਆਂ ਵੀ ਤੇ ਬਾਣੀ ਦੀ ਸੇਧ ਲੈ ਕੇ ਆਪਣੇ ਮਨ ਦੀ ਸਫਾਈ ਵੀ ਜ਼ਰੂਰ ਕਰਨੀ, ਇਹਨੂੰ ਵੀ ਸਾਫ਼ ਕਰਨਾ, ਅੰਦਰ ਵੀ ਤੇ ਪ੍ਰਕਾਸ਼ ਕਰਨਾ ਹੈ। ਬਾਹਰ ਤੇ ਪ੍ਰਕਾਸ਼ ਆਪਾਂ ਸਭ ਨੇ ਕੀਤੇ, ਅੰਦਰ ਬਣਾ ਸ਼ਰਧਾ ਦਾ ਥੜਾ ਜਿਹਦੇ ਉੱਤੇ ਅੰਦਰ ਵੀ ਪ੍ਰਕਾਸ਼ ਕਰ ਲਈਏ। ਇਹ ਵਿਚਾਰ ਕੱਲ੍ਹ ਨੂੰ ਮੈਂ ਕਰਾਂਗਾ ਜ਼ਰੂਰ। ਸਤਿਗੁਰ ਕਿਰਪਾ ਕਰਨ, ਮਹਾਰਾਜ ਕਰਾਉਣ ਕਿਰਪਾ, ਸਤਿਗੁਰੂ ਬਖਸ਼ਿਸ਼ ਕਰਨ, ਇਹ ਸੇਵਾ ਲੈਣ। ਸੋ ਇਹ ਦੋ ਮਤ, ਪਹਿਲਾ ਇਸ਼ਨਾਨ ਕਰਨ ਨਾਲ ਮਿਲਦਾ ਰੱਬ, ਬੜਾ ਲੋਕਾਂ 'ਚ ਰੌਲਾ ਸੀ, ਮਹਾਰਾਜ ਨੇ ਖੰਡਨ ਕਰਤਾ, ਨਹੀਂ ਭਾਈ ਇਸ਼ਨਾਨ ਕਰਨ ਨਾਲ ਨਹੀਂ ਮਿਲਣਾ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਲੱਖਾਂ ਵਾਰੀ ਨਹਾਈ ਜਾਓ। ਫਿਰ ਉਸ ਤੋਂ ਅੱਗੇ ਕਹਿੰਦੇ ਚੁੱਪ ਰਹਿਣ ਨਾਲ ਰੱਬ ਮਿਲਦਾ ਹੈ, ਮਹਾਰਾਜ ਕਹਿੰਦੇ ਜੀਭ ਤੇ ਚੁੱਪ ਹੈ, ਮਨ ਤੇ ਚੁੱਪ ਕੀਤਾ ਨਾ, ਚੁੱਪ ਚੁੱਪ ਨਾ ਹੋਵਈ, ਜੀਭ ਚੁੱਪ ਕਰ ਗਈ, ਉਹ ਤੇ ਬੋਲੀ ਦਾ ਉਹਦੇ ਬੋਲ ਰਿਹਾ, ਉਹਦੇ ਚੁੱਪ ਹੋਇਆ ਹੀ ਨਾ, ਮਨ ਚੁੱਪ ਨਾ ਹੋਵਈ, ਉਹ ਚੁੱਪ ਨਹੀਂ ਕਰਦਾ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ
ਲਿਵਤਾਰ,
ਜਿੰਨੀਆਂ ਮਰਜ਼ੀ ਲਿਵ ਲਾਉਂਦਾ ਫਿਰ ਬਥੇਰਾ ਯਤਨ ਕਰ, ਨਹੀਂ ਗੱਲ ਬਣਨੀ, ਮਨ ਨਹੀਂ ਚੁੱਪ ਕਰਨੋਂ ਹਟਦਾ, ਜਿੰਨੀਆਂ ਮਰਜ਼ੀ ਸਮਾਧੀਆਂ ਲਾਈ ਜਾਈਏ ਉਹ ਚੁੱਪ ਮਹਾਰਾਜ ਦੀ ਬਖਸ਼ਿਸ਼ ਨਾਲ ਹੀ ਕਰੇਗਾ। ਕਦੋਂ? ਜੇ ਰਿਹਾ ਹੀ ਨਾ ਸਾਡੇ ਕੋਲ, ਬੋਲੂ ਕਿਵੇਂ? ਜਿਹੜਾ ਇੱਕ ਕੂਕਰ ਸਾਡੇ ਦਰਵਾਜ਼ੇ 'ਚ ਬੈਠਾ ਭੌਂਕਦਾ ਹੈ, ਜਦੋਂ ਕਿਸੇ ਗਵਾਂਢੀ ਨੂੰ ਦੇ ਦਿੱਤਾ ਉਹਦੇ ਘਰ ਭੌਂਕੂ, ਫਿਰ ਸਾਡੇ ਕੋਲ ਆਵਾਜ਼ ਥੋੜ੍ਹਾ ਆਉਣੀ ਹੈ ਉਹਦੀ? ਮਨ ਹੀ ਵੇਚ ਦਿਓ ਜਿਹੜਾ ਬੋਲੇ ਹੀ ਨਾ, ਮਨ ਵਿੱਚ ਸਤਿਗੁਰ ਕੇ ਪਾਸ ਰੱਖੋ ਹੀ ਨਾ ਕੋਲ, ਤਿਸ ਸੇਵਕ ਕੇ
ਕਾਰਜ ਰਾਸ,
ਬੋਲੇਗਾ ਤੇ ਸੁਣਨਾ ਹੀ ਨਹੀਂ, ਪਤਾ ਹੀ ਨਹੀਂ ਲੱਗਣਾ, ਫਿਰ ਜੋ ਬੋਲੂ ਗੁਰਮਤਿ ਜੀ ਬੋਲੂ, ਆਖੋ ਸਤਨਾਮ, ਬਾਹਰ ਨਹੀਂ ਜਾਂਦਾ ਫਿਰ ਠੇਕੇ ਤੇ ਜਾ ਕੇ ਡੋਲਦਾ ਨਹੀਂ, ਵਿਸ਼ੇ ਵਿਕਾਰਾਂ ਵੱਲ ਨਹੀਂ ਭੱਜੇਗਾ ਫਿਰ ਸਾਧ ਸੰਗਤ। ਸੋ ਮੈਂ ਬੇਨਤੀ ਕਰ ਰਿਹਾ ਸੀ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ। ਫਿਰ ਤੀਜਾ ਮਤ ਬੜਾ ਜ਼ੋਰਾਂ ਤੇ ਸੀ ਕਿ ਭੁੱਖੇ ਰਹਿਣ ਨਾਲ ਰੱਬ ਮਿਲਦਾ, ਕਈ ਕਈ ਦਿਨ ਪ੍ਰਸ਼ਾਦਾ ਹੀ ਨਾ ਛਕੋ, ਇਹ ਵੀ ਮਤ ਸੀ ਉਸ ਵੇਲੇ ਚ ਭੁੱਖੇ ਰਹਿਣਾ। ਮਹਾਰਾਜ ਨੇ ਇਹਦਾ ਵੀ ਖੰਡਨ ਕਰਤਾ, ਮਹਾਰਾਜ ਕਹਿੰਦੇ ਨਹੀਂ ਭਾਈ, ਭੁੱਖਿਆਂ ਭੁੱਖ ਨਾ ਉਤਰੀ, ਭੁੱਖੇ ਰਹਿਣ ਨਾਲ ਮਨ ਮੰਗਣੋਂ ਨਹੀਂ ਹਟੇਗਾ, ਉਹਦੀ ਭੁੱਖ ਤੇ ਜਾਰੀ ਹੈ, ਨਾ ਦਿਓ। ਜੇ ਰਜਾ ਵੀ ਲਓਗੇ ਸਹਿਸ ਖਟੈ ਲੱਖ ਕੋ ਉਟਤਾਵੈ, ਤ੍ਰਿਪਤ ਨਾ ਆਵੈ ਮਾਇਆ ਪਛੈ ਪਾਵੈ, ਬਿਨਾਂ ਸੰਤੋਖ ਨਹੀਂ ਕੋ ਰੱਜ, ਸੰਤੋਖ ਤੋਂ ਬਿਨਾਂ ਤੇ ਰੱਜ ਹੈ ਹੀ। ਇਹ ਮਨ ਦੀ ਭੁੱਖ ਖਤਮ ਨਹੀਂ ਹੋਣੀ, ਭੁੱਖੇ ਰਹਿਣ ਨਾਲ ਵੀ ਰੱਬ ਨਹੀਂ ਮਿਲਦਾ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ, ਸਾਰੀਆਂ ਪੁਰੀਆਂ ਦੇ ਪਦਾਰਥ ਬੰਨ ਕੇ ਦੇ ਪੇਟ ਚ ਭਰ ਦਿਓ ਤਾਂ ਵੀ ਨਹੀਂ ਰੱਜਣਾ, ਇਹ ਤੇ ਭੁੱਖੇ ਦੀ ਮਰਨੀ ਹੀ ਨਹੀਂ। ਅਸੀਂ ਕਹਿੰਦੇ ਹਾਂ ਨਾ ਦਿਓ ਪ੍ਰਸ਼ਾਦਾ, ਪਤਾ ਨਹੀਂ ਚੁੱਪ ਕਰ ਜਾਏਗਾ, ਨਹੀਂ ਇਹਨੇ ਤੇ ਮੰਗਦੇ ਹੀ ਰਹਿਣਾ ਹੈ। ਚੌਥਾ ਮਤ ਉਸ ਵੇਲੇ ਬੜਾ ਜ਼ੋਰਾਂ ਤੇ ਚੱਲਦਾ ਸੀ, ਉਹ ਕੀ ਸੀ? ਬਹੁਤੇ ਗ੍ਰੰਥ ਪੜ੍ਹਨ ਨਾਲ ਰੱਬ ਮਿਲਦਾ, ਬਹੁਤੀ ਵਿੱਦਿਆ ਪ੍ਰਾਪਤ ਕਰਨ ਨਾਲ, ਪੜ੍ਹੀ ਜਾਓ, ਵੀ ਗਿਆਨ ਜਿੰਨਾ ਹੋ ਜਾਏ ਉਨਾ ਹੀ ਥੋੜ੍ਹਾ ਹੈ। ਪਰ ਮਹਾਰਾਜ ਕਹਿੰਦੇ ਨਹੀਂ ਭਾਈ, ਸਹਿਸ ਸਿਆਣਪ ਲੱਖ ਹੋਵੇ, ਸਿਆਣਪ ਇੱਕ ਕਿਸੇ ਚ ਆ ਜਾਏ ਨਾ, ਇੱਕ ਸਿਆਣਪ ਬੜੀ ਵੱਡੀ ਗੱਲ ਹੁੰਦੀ ਹੈ। ਕਿਸੇ ਬੰਦੇ ਨੇ ਟਰੈਕਟਰ ਦੀ ਕਾਢ ਕੱਢੀ ਹੈ, ਇਹ ਕਿਸੇ ਇੱਕ ਬੰਦੇ ਦੀ ਕਾਢ ਹੈ, ਕਿਸੇ ਇੱਕ ਬੰਦੇ ਦੀ ਕਾਢ ਹੈ, ਜਹਾਜ਼ ਬਣਾਇਆ ਇੱਕ ਬੰਦੇ ਦੀ ਕਾਢ, ਕਿਸੇ ਇੱਕ ਬੰਦੇ ਦੀ ਕਾਢ ਹੈ, ਸਮੁੰਦਰੀ ਜਹਾਜ਼ ਬਣਾਇਆ, ਇਹ ਇੱਕ ਸਿਆਣਪ ਹੈ। ਸਤਿਗੁਰੂ ਕਹਿੰਦੇ ਨੇ ਉਹ ਲੱਖਾਂ ਸਿਆਣਪਾਂ ਹੁਣ ਤੇਰੇ ਕੋਲ, ਇੱਕ ਦੀ ਗੱਲ ਛੱਡ ਦੇ ਲੱਖਾਂ, ਪਰ ਜਦੋਂ ਜਾਣਾ ਨਾਲ ਇੱਕ ਵੀ ਨਹੀਂ ਜਾਣੀ। ਆਖੋ
ਸਤਨਾਮ,
ਸਹਿਸ ਸਿਆਣਪਾਂ ਲੱਖ ਹੋਏ। ਅਸੀਂ ਤੇ ਨਕਲ ਮਾਰਨੇ ਆ ਨਾ ਸਾਰੇ, ਸਾਡੀ ਆਪਣੀ ਮਤ ਤੇ ਨਹੀਂ। ਅਸੀਂ ਟਰੈਕਟਰ ਆਇਆ ਤੇ ਲੋਕਾਂ ਨੇ ਚਲਾਇਆ, ਅਸੀਂ ਸਿੱਖ ਲਿਆ, ਇਹ ਸਾਡੀ ਸਿਆਣਪ ਨਹੀਂ। ਲੱਖਾਂ ਸਿਆਣਪਾਂ ਹੋਣ ਸਾਡੇ ਕੋਲ, ਲੱਖਾਂ ਗਿਆਨ ਪ੍ਰਾਪਤ ਕਰ ਲੈ, ਪੜ੍ਹਾਈਆਂ ਕਰ ਲੈ ਜਿੰਨੀਆਂ ਮਰਜ਼ੀ, ਆਸਾ ਜੀ ਦੀ ਵਾਰ ਵਿੱਚ ਸਤਿਗੁਰੂ ਬਚਨ ਕਰਦੇ ਨੇ, ਨਾਨਕ ਲੇਖੇ ਇੱਕ ਗੱਲ, ਇੱਕੋ ਗੱਲ ਹੈ ਲੇਖੇ 'ਚ ਤੇ, ਉਹ ਕਿਹੜੀ ਹੈ? ਨਾਮ ਜਪਣਾ, ਹੋਰ ਹੋਮੈ ਚੱਖਣਾ ਝਾਕ। ਜਿਹੜਾ ਹੋਰ ਹੈ ਨਾ ਨਾਮ ਤੋਂ ਬਾਅਦ, ਇਹਦੇ ਨਾਲ ਤੇ ਹੋਮੇ ਹੀ ਵੱਧਦੀ ਹੈ, ਹੋਮੇ। ਪਾਠ ਪੜ੍ਹਿਓ, ਆਯੁਰਵੇਦ ਵਿਚਾਰਿਓ, ਵੇਦਾਂ ਦੀ ਵਿਚਾਰ ਕੀਤੀ, ਇਸ ਤੇ ਅਜੇ ਕੀਤੀ ਵੀ ਨਹੀਂ, ਵੇਦਾਂ ਦੀ ਵੀ ਵਿਚਾਰ ਕਰ ਲਈ, ਪਾਠ ਪੜ੍ਹਿਓ ਆਯੁਰਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ। ਬੜਾ ਯਤਨ ਕੀਤਾ, ਬੜੀ ਕੋਸ਼ਿਸ਼ ਕੀਤੀ, ਬੜੇ ਗ੍ਰੰਥ ਪੜ੍ਹੇ, ਬੜੇ ਸ਼ਾਸਤਰ ਪੜ੍ਹੇ, ਬੜੇ ਵੇਦ ਸਿਮਰਤੀਆਂ ਦਾ ਅਧਿਐਨ ਕੀਤਾ। ਪਾਠ ਪੜ੍ਹਿਓ ਆਯੁਰਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ। ਹੋਇਆ ਕੀ? ਪੰਜ ਜਨਾ ਸਿਉ ਸੰਗ ਨਾ ਛੁਟਕਿਓ। ਜਿਹੜੇ ਪੰਜ ਸੀ ਉਹ ਤੇ ਵਿੱਚ ਹੀ ਰਹਿ ਗਏ, ਗਿਆਨ ਦੀਆਂ ਗੱਲਾਂ ਕੀ ਕਰਨਗੀਆਂ। ਪੰਜ ਜਨਾ ਸਿਉ ਸੰਗ ਨਾ ਛੁਟਕਿਓ, ਅੱਗੇ ਨਾਲੋਂ ਵੀ ਜ਼ਿਆਦਾ ਮੈਂ ਹੰਕਾਰੀ ਹੋ ਗਿਆ। ਅਧਕ ਅਹੰ ਬੁੱਧ ਵਾਧੇ, ਅੱਗੇ ਨਾਲੋਂ ਜ਼ਿਆਦਾ ਮਾਨ ਆ ਗਿਆ। ਕੀ ਕੀਤਾ ਫਿਰ? ਪਿਆਰੇ ਇਨ ਬਿਧ ਮਿਲਣ ਨਾ ਜਾਈ, ਇਹਨਾਂ ਤਰੀਕਿਆਂ ਨਾਲ ਨਹੀਂ ਮਿਲਿਆ ਜਾ ਸਕਦਾ। ਮੈਂ ਕੀਏ ਕਰਮ ਅਨੇਕਾਂ, ਇੱਕੋ ਹੀ ਅਰਦਾਸ ਹੈ, ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕ। ਮਹਾਰਾਜ ਕਰੋ ਕਿਰਪਾ, ਤੇਰੀ ਲੇਖ ਵਿੱਚ ਇੱਕੋ ਗੱਲ ਪੈਣੀ, ਓਏ ਬਹੁਤੀਆਂ ਪੜ੍ਹਾਈਆਂ ਵਾਲਿਆਂ, ਲੇਖ ਵਿੱਚ ਇੱਕੋ ਗੱਲ ਪੈਣੀ ਹੈ, ਬਹੁਤੀਆਂ ਪੜ੍ਹਾਈਆਂ ਵਾਲਿਆਂ।
ਵਾਹਿਗੁਰੂ, ਆਪਣਾ ਵਾਲਿਆ।
ਸਿਮਰਤ ਵੇਦ ਪ੍ਰਾਨ ਪਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ ਉਹ ਗੱਲਾਂ ਹੋਛੀਆਂ ਇੱਕ ਨਾਮ ਤੋਂ ਬਿਨਾ ਹੋਛੀਆਂ ਇੱਕ ਨਾਮ ਤੋਂ ਬਿਨਾ ਬੋਲੋ
ਹੋਛੀਆਂ
ਵੇਦ ਕਿਤੇਬ ਬਥੇਰੇ ਪੜ ਲੈ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਮੰਦਰ ਮਸੀਤੀ ਭੱਜ ਭੱਜ ਵੜਦਾ ਉਹ ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ ਬੁੱਲੇ ਸ਼ਾਹ ਬੁੱਲੇ ਸ਼ਾਹ ਨਿਤ ਉੱਡਦੀਆਂ ਫੜਦਾ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਕੀ ਕਰਨਗੀਆਂ ਪੜ੍ਹਾਈਆਂ ਤੇਰੀ ਲੇਖ ਵਿੱਚ ਇੱਕੋ ਗੱਲ ਪੈਣੀ
ਹੈ
ਸਨ ਮਹਾਰਾਜ ਦੇ ਆਉਣ ਤੋਂ ਪਹਿਲਾਂ ਇਸ਼ਨਾਨ ਕਰਨ ਨਾਲ ਬਹੁਤੇ ਸੁਚਮਤਾ ਰੱਖਣ ਨਾਲ ਪਰਮੇਸ਼ਰ ਮਿਲਦਾ ਕਹਿੰਦੇ ਨਹੀਂ ਫਿਰ ਚੁੱਪ ਰਹਿਣ ਨਾਲ ਰੱਬ ਮਿਲਦਾ ਮਹਾਰਾਜ ਜੀ ਕਹਿੰਦੇ ਨਹੀਂ ਮਨ ਚੁੱਪ ਕਰਾ ਆਪਣਾ ਮਨ ਸੁੱਚਾ ਕਰ ਫਿਰ ਗੱਲ ਬਣੇਗੀ ਇਕੱਲਾ ਸਰੀਰ ਸੁੱਚਾ ਨਾਲ ਨਹੀਂ ਗੱਲ ਬਣੇਗੀ ਉਸ ਤੋਂ ਬਾਅਦ ਭੁੱਖੇ ਰਹਿਣ ਨਾਲ ਰੱਬ ਮਿਲਦਾ ਹੈ ਮਹਾਰਾਜ ਕਹਿੰਦੇ ਨਹੀਂ ਉਸ ਤੋਂ ਬਾਅਦ ਬਹੁਤੇ ਪੜ੍ਹਾਈਆਂ ਕਰਨ ਨਾਲ ਪਰਮੇਸ਼ਰ ਮਿਲਦਾ ਮਹਾਰਾਜ ਜੀ ਕਹਿੰਦੇ ਇਹ ਵੀ ਗਲਤ ਹੈ ਫਿਰ ਸਿੱਧਾਂ ਨੇ ਸਵਾਲ ਕੀਤਾ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਪਾਲ ਕੰਧ ਦੱਸੋ ਫਿਰ ਜਾਚ ਵੀ ਕੂੜ ਦੀ ਕੰਧ ਕਿਵੇਂ ਟੁੱਟੇ ਕਿਵੇਂ ਸਚਿਆਰ ਹੋਇਆ ਜਾ ਸਕਦਾ ਸਤਿਗੁਰੂ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਉਹਦੇ ਹੁਕਮ ਵਿੱਚ ਚੱਲੋ ਫਿਰ ਤੇ ਸਭ ਕੁਝ ਹੀ ਪ੍ਰਵਾਨ ਹੁਕਮ ਤੋਂ ਬਾਹਰ ਨਹੀਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਅਸੀਂ ਵੀ ਉਹਦੇ ਹੁਕਮ 'ਚ ਚੱਲਣਾ ਉਹਦੀ ਰਜਾ ਵਿੱਚ ਚੱਲਣਾ ਸੋ ਪੜ੍ਹਨਾ ਜ਼ਰੂਰ ਹੈ ਪਰ ਗੁਰਮਤ ਦੀ ਪੜ੍ਹਾਈ ਵੀ ਨਾਲ ਬੜੀ ਜ਼ਰੂਰੀ ਤੇ ਪੜ੍ਹਾਈ ਵੀ ਕਰੋ ਇਹ ਨਾ ਹੋਵੇ ਮਨ 'ਚ ਅਸੀਂ ਮਾਣ ਕਰ ਲਈਏ ਵੀ ਮੇਰੇ ਵਰਗਾ ਤੇ ਵਿਦਵਾਨ ਹੀ ਕੋਈ ਨਹੀਂ ਮੇਰੇ ਵਰਗਾ ਤੇ ਜੰਮਿਆ ਹੀ ਕੋਈ ਨਹੀਂ ਨਾ ਜੰਮਣਾ ਇਹ ਨਹੀਂ ਸਤ ਸੰਗਤ ਜੀ ਸਤਿਗੁਰੂ ਸਾਡੇ ਤੇ ਬਖਸ਼ਿਸ਼ ਕਰਨ ਸ਼ਰਧਾ ਬਣੇ ਸਾਡੀ ਸ਼ਰਧਾ ਹੈ ਬਸ ਇੱਥੇ ਹੋਰ ਸਭ ਕੁਛ ਸਾਡੀਆਂ ਕੱਟੜਤਾਈਆਂ ਸਾਡੇ ਵਹਿਮ ਸਾਡੇ ਭਰਮ ਸਾਡੀ ਹਉਮੈ ਇਹਨਾਂ ਨੇ ਕਿਸੇ ਨੇ ਨਹੀਂ ਜਾਣਾ ਇੱਥੇ ਤੇ ਇੱਕ ਸਭ ਤੋਂ ਪਹਿਲਾਂ ਹੈ ਚਾਰ ਪਦਾਰਥ ਨੇ ਨਾ ਚਾਰ ਪਦਾਰਥ ਧਰਮ ਅਰਥ ਕਾਮ ਮੋਕਸ਼ ਇਹ ਚਾਰ ਪਦਾਰਥ ਚਾਰ ਪਦਾਰਥ ਹੋਰ ਵੀ ਮੰਨੇ ਨੇ ਸ਼ਾਸਤਰਾਂ ਨੇ, ਜਨਮ ਪਦਾਰਥ, ਉਸ ਤੋਂ ਬਾਅਦ ਹੈ ਨਾਮ ਪਦਾਰਥ, ਫਿਰ ਹੈ ਗਿਆਨ ਪਦਾਰਥ, ਫਿਰ ਹੈ ਪ੍ਰੇਮ ਪਦਾਰਥ। ਇਹ ਚਾਰ ਪਦਾਰਥ ਨੇ। ਜਨਮ ਪਦਾਰਥ ਆਪਾਂ ਨੂੰ ਸਭ ਨੂੰ ਮਿਲਿਆ, ਸਭ ਨੂੰ ਜਨਮ ਮਿਲਿਆ। ਆਪਾਂ ਹੁਣ ਮਨੁੱਖਾ ਸਰੀਰ ਚ ਆਏ ਹਾਂ, ਜਨਮ ਪਦਾਰਥ, ਫਿਰ ਉਸ ਤੋਂ ਅਗਲਾ ਨਾਮ ਪਦਾਰਥ। ਇਹ ਆਪਣੇ ਵਿੱਚੋਂ ਅੱਧਿਆਂ ਤੋਂ ਵੀ ਘੱਟ ਨੇ ਜਿਹਨਾਂ ਨੂੰ ਮਿਲਿਆ ਨਾਮ ਪਦਾਰਥ। ਪੰਜ ਪਿਆਰਿਆਂ ਤੋਂ ਨਾਮ ਦੀ ਦਾਤ, ਇਹ ਦੂਜਾ ਹੈ। ਤੇ ਨਾਮ ਤੋਂ ਬਾਅਦ ਫਿਰ ਰਹਿਤ ਮਰਿਆਦਾ ਤੇ ਵਾਹਿਗੁਰੂ ਦਾ ਸਿਮਰਨ ਹੈ। ਸਿਮਰਨ ਤੋਂ ਬਾਅਦ ਫਿਰ ਗਿਆਨ ਹੋਣਾ ਹੈ, ਸੰਗਤ ਕਰਾਂਗੇ ਜਦੋਂ। ਗਿਆਨ ਪਦਾਰਥ ਤੀਜਾ ਹੈ, ਇਹ ਆਪਣੇ ਵਿੱਚੋਂ ਬਹੁਤ ਘੱਟ ਨੇ ਜਿਹਨਾਂ ਨੂੰ ਹੈ। ਤੀਜਾ ਗਿਆਨ ਪਦਾਰਥ, ਤੇ ਗਿਆਨ ਤੋਂ ਬਾਅਦ ਚੌਥਾ ਹੈ ਪ੍ਰੇਮ ਪਦਾਰਥ। ਬਸ ਫਿਰ ਜੇ ਪ੍ਰੇਮ ਪਦਾਰਥ ਮਿਲ ਗਿਆ, ਜਿਨ ਪ੍ਰੇਮ ਕੀ ਉਹ ਤਿੰਨੀ ਪ੍ਰਭ ਪਾਇਓ, ਉਹਨਾਂ ਨੇ ਪਾ ਲਿਆ, ਉਹਨਾਂ ਦਾ ਆਉਣਾ ਜਾਣਾ ਖਤਮ ਹੋ ਗਿਆ, ਮਿਲ ਗਏ, ਉਹਨਾਂ ਤੇ ਹੋ ਗਈ ਕਿਰਪਾ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ,
ਸੰਗ ਪਾਨੀ
ਉਹਨਾਂ ਦਾ ਜਨਮ ਲੇਖੇ ਲੱਗ ਗਿਆ। ਇਹੋ ਜਨਮ ਤੁਮਾਰੇ ਲੇਖੇ, ਜਨਮ ਲੇਖੇ ਲੱਗ ਗਿਆ ਜਿਹਨਾਂ ਦਾ ਪ੍ਰੇਮ ਹੈ ਨਾ, ਜਿਹਨਾਂ ਦੇ ਅੰਦਰ ਭਾਵਨਾ ਹੈ, ਘਰ ਬੈਠੇ ਨੇ, ਪ੍ਰੇਮ ਹੈ ਸਤਿਗੁਰਾਂ ਨਾਲ। ਪ੍ਰੇਮ ਇੰਨਾ ਹੈ ਜੇ ਲੋੜ ਪੈ ਗਈ ਤੇ ਸਿਰ ਧੜਦੀ ਬਾਜੀ ਵੀ ਲਗਾ ਦੂ। ਪ੍ਰੇਮ ਹੈਗਾ ਨਾ ਜੇ ਅੰਦਰ, ਅੰਦਰ ਪ੍ਰੇਮ ਹੈ, ਬੱਚਿਆਂ 'ਚ ਬੈਠਾ, ਪੋਤੇ ਗੋਦ 'ਚ ਬੈਠੇ ਨੇ, ਮੁੰਡੇ ਕੋਲ ਨੇ, ਧੀਆਂ ਪੁੱਤਰ ਦੋਹਤਰੇ ਪਿਆਰ ਨਾਲ ਬੈਠਾ ਪਰਿਵਾਰ ਵਿੱਚ। ਪਰ ਜੇ ਅੰਦਰ ਪ੍ਰੇਮ ਹੈ, ਬਸ ਫਿਰ ਸਮਝ ਲਓ ਅਸੀਂ ਸੱਚਖੰਡ 'ਚ ਹੀ ਬੈਠੇ। ਸਾਡਾ ਪਰਿਵਾਰ ਹੀ ਬਸ ਸਭ ਕੁਛ ਹੈ, ਫਿਰ ਪਰਿਵਾਰ ਵਿੱਚ ਹੀ ਆਨੰਦ ਹੈ। ਰਹਿਣਾ ਪਰਿਵਾਰ 'ਚ, ਘਰ ਛੱਡਣਾ ਨਾ, ਘਰ 'ਚ ਰਹਿ ਕੇ ਤੇ ਸਾਧ ਸੰਗਤ ਗੁਰਮਤ ਹਿਰਦੇ 'ਚ ਵਸਾ ਕੇ ਗੁਰੂ ਦੀ ਮੱਤ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ, ਸਤਿਗੁਰ ਬਖਸ਼ਿਸ਼ ਕਰਨ, ਆਓ ਸਾਡਾ ਜੀਵਨ ਬਣੇ। ਸਭ ਤੋਂ ਪਹਿਲਾ ਪਦਾਰਥ ਹੈ ਜਨਮ, ਉਹ ਤੇ ਮਿਲ ਗਿਆ। ਦੂਜਾ ਹੁਣ ਮਿਲਣਾ ਹੈ, ਉਹ ਕਦੋਂ? ਪਰਸੋਂ ਨੂੰ। ਜਿਹੜੇ ਰਹਿ ਗਏ ਨੇ ਉਹ ਹੈ ਨਾਮ ਪਦਾਰਥ। ਪੰਜ ਪਿਆਰੇ ਅੰਮ੍ਰਿਤ ਛਕਾਉਣਗੇ ਤੇ ਨਾਮ ਦੇਣਗੇ, ਲੈ ਭਾਈ ਆ। ਪੰਜ ਪਿਆਰੇ ਕਹਿਣਗੇ ਇੰਜ ਵਾਹਿਗੁਰੂ ਜਪਿਆ ਕਰ। ਇਹ ਮਰਿਆਦਾ ਮਰਿਆਦਾ ਹੈ, ਮਰਿਆਦਾ ਪੁਰਸ਼ੋਤਮ ਜਿਹੜੇ ਨੇ ਉਹ ਵਿਰਲੇ ਨੇ, ਮਰਿਆਦਾ ਅਨੁਸਾਰ ਹੀ ਆਪਾਂ ਚੱਲਣਾ ਹੈ। ਨਹੀਂ ਤੇ ਦੱਸਾਂ ਨੂੰ ਤਾਂ ਮੈਂ ਦੱਸ ਦੇਣਾ ਭਾਈ ਆਹ ਵਾਹਿਗੁਰੂ ਜਪਿਓ ਜਾਂ ਮੂਲ ਮੰਤਰ, ਇਹ ਅਧਿਕਾਰ ਨਹੀਂ ਇੱਕ ਬੰਦੇ ਨੂੰ, ਇਸੇ ਪੰਜ ਪਿਆਰਿਆਂ ਦਾ। ਪੰਜ ਪਿਆਰੇ, ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿਮਾਨ। ਸੋ ਇਹ ਪੰਜ ਪ੍ਰਧਾਨ ਬਣਾ ਦਿੱਤੇ ਸਤਿਗੁਰਾਂ ਨੇ, ਉਹ ਪੰਜ ਪਿਆਰੇ, ਉਹ ਗੁਰੂ ਗੋਬਿੰਦ ਸਿੰਘ ਦਾ ਹੀ ਰੂਪ ਨੇ। ਪੰਜ ਪਿਆਰੇ ਹੁਕਮ ਕਰਦੇ ਨੇ, ਸਮਝ ਲਓ ਗੁਰੂ ਗੋਬਿੰਦ ਸਿੰਘ ਹੁਕਮ ਕਰਦੇ ਨੇ, ਖਾਲਸਾ ਮੇਰਾ ਰੂਪ ਹੈ ਖਾਸ। ਇਸ ਕਰਕੇ ਅੰਮ੍ਰਿਤ ਸੰਚਾਰ, ਅੰਮ੍ਰਿਤ ਦਾ ਬਾਟਾ ਪਰਸੋਂ ਤਿਆਰ ਹੋਏਗਾ। ਮੇਰੀ ਆਪ ਜੀ ਦੇ ਚਰਨਾਂ 'ਚ ਗੁਜ਼ਾਰਿਸ਼ ਹੈ ਕਿ ਜਿਹੜੇ ਅਜੇ ਨਗੁਰੇ ਨੇ, ਨਗੁਰੇਪਨ ਦੀ ਜੂਠ ਲਾ ਕੇ ਧੰਨ ਗੁਰੂ ਗ੍ਰੰਥ ਸਾਹਿਬਾਂ ਦੇ ਲੜ ਲੱਗੀਏ। ਧੰਨ ਭਾਗ ਜਿਹੜੇ ਸ਼ਕੀ ਬੈਠੇ ਨੇ, ਜਿਹੜੇ ਗੁਰੂ ਵਾਲੇ ਬਣੇ ਨੇ, ਹੋਰ ਅਵਸਥਾ ਵੀ ਜਿਨ੍ਹਾਂ ਦੀ ਬਣ ਚੁੱਕੀ, ਕੁਝ ਅੱਗੇ ਲੰਘੇ ਨੇ, ਪਰ ਜਿਹੜੇ ਅਜੇ ਕੱਚੇ ਨੇ, ਜਿਹੜੇ ਅਜੇ ਜੁੜੇ ਨਹੀਂ, ਜਿਹੜੇ ਸਿੱਖੀ ਤੋਂ ਦੂਰ ਨੇ, ਜਾਂ ਜਿਹੜੇ ਅੰਮ੍ਰਿਤ ਛੱਕ ਕੇ ਮੁਨਕਰ ਹੋ ਚੁੱਕੇ ਨੇ, ਟੁੱਟ ਗਏ ਨੇ, ਜਿਨ੍ਹਾਂ ਨੂੰ ਕਹੀਏ ਵੀ ਸਾਬਕਾ ਅੰਮ੍ਰਿਤਧਾਰੀ। ਇੱਕ ਸਾਬਕਾ ਸਰਪੰਚ ਦੁਆਰਾ ਸਰਪੰਚ ਬਣਨ ਵਾਸਤੇ ਬੜਾ ਕੁਝ ਕਰਦਾ, ਕਿਧਰੇ ਭੁੱਕੀਆਂ ਚੱਲਦੀਆਂ ਨੇ, ਕਿਧਰੇ ਸ਼ਰਾਬ ਚੱਲਦੀ ਹੈ, ਕਿਧਰੇ ਪਤਾ ਹੀ ਹੈ ਤੁਹਾਨੂੰ। ਇੱਕ ਸਾਬਕਾ MLA ਦੁਆਰਾ MLA ਬਣਨ ਵਾਸਤੇ ਬਹੁਤ ਕੁਝ ਕਰਦਾ ਹੈ, ਇੱਕ ਮੁੱਖ ਮੰਤਰੀ ਦੁਆਰਾ ਮੁੱਖ ਮੰਤਰੀ ਬਣਨ ਵਾਸਤੇ ਬਹੁਤ ਕੁਝ ਕਰਦਾ ਹੈ। ਇੱਥੇ ਸਿਰਫ ਇੰਨਾ ਹੀ ਹੈ ਵੀ ਜਿਸ ਪਹਿਲਾਂ ਅੰਮ੍ਰਿਤ ਛਕਿਆ ਸੀ ਭੁੱਲ ਹੋ ਗਈ, ਦੁਆਰਾ ਪੰਜ ਪਿਆਰਿਆਂ ਕੋਲ ਆ ਜਾਓ, ਕਹਿਣਗੇ ਲੈ ਵੀ 10-11 ਦਿਨ ਸੇਵਾ ਕਰ ਲਈ, 21 ਦਿਨ ਸੇਵਾ ਕਰ ਲਈ, ਬਸ ਦੁਆਰਾ ਫਿਰ ਅੰਮ੍ਰਿਤਧਾਰੀ, ਕਿੱਡੀ ਵੱਡੀ ਬਖਸ਼ਿਸ਼ ਹੋ ਜਾਣੀ। ਆਓ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਬਾਣੀ ਔਰ ਬਾਣੇ ਦੇ ਧਾਰਨੀ ਹੋਈਏ, ਸੇਵਾ ਸਿਮਰਨ ਨਾਲ ਜੁੜੀਏ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਮਨ ਬਣਾਓ, ਨਾਮ ਲਿਖਾਓ ਪ੍ਰਬੰਧਕਾਂ ਕੋਲ, ਕੱਲ੍ਹ ਨੂੰ ਪਤਾ ਲੱਗੇ ਵੀ ਅੰਮ੍ਰਿਤ ਛਕਣ ਵਾਲਿਆਂ ਦੇ ਕਿੰਨੇ ਨਾਮ ਆ ਗਏ। ਇਹ ਜਿਹੜਾ ਸਮਾਗਮ ਹੈ ਇਹਦਾ ਨਾਮ ਕੀ ਹੈ? ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ। ਇਹ ਸਮਾਗਮ ਹੈ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ। ਸੋ ਇਹ 3 ਦਿਨ ਦਾ ਅੱਗੇ ਆਪ ਜੀ ਦੇ ਇਲਾਕੇ ਵਿੱਚ ਇੱਟਾਂ ਵਾਲੀ ਪਿੰਡ 'ਚ ਸਮਾਗਮ ਹੋਇਆ। ਉਸ ਤੋਂ ਬਾਅਦ ਇਹ ਇੱਕੋ ਸਮਾਗਮ ਫਿਰ ਇਸ ਇਲਾਕੇ ਨੂੰ ਦੁਬਾਰਾ ਮਿਲਿਆ। ਤੇ ਮੇਰੇ ਖਿਆਲ ਮੁਤਾਬਕ ਵੀ ਅਜੇ ਅੱਗੇ ਮੇਰੇ ਖਿਆਲ ਕੋਈ ਸਮਾਂ ਨਹੀਂ ਮਿਲਿਆ ਆਉਣ ਵਾਲੇ ਸਾਲ ਵਿੱਚ ਵੀ ਕਿਤੇ ਕੋਈ ਸਮਾਂ ਇਸ ਇਲਾਕੇ 'ਚ ਹੋਵੇ ਮੇਰੇ ਯਾਦ ਵੀ ਨਹੀਂ। ਫਰੀਦਕੋਟ ਸ਼ਹਿਰ 'ਚ ਫਿਰ ਸਮਾਗਮ ਹੈ, ਫਰੀਦਕੋਟ ਸ਼ਹਿਰ 'ਚ ਜਾਂ ਇੱਥੇ ਰੱਖਿਆ। ਸੋ ਇਹ ਮੇਰੀ ਬੇਨਤੀ ਹੈ ਕਿ ਸਾਲ ਬਾਅਦ ਕਿਤੇ ਇਹ ਮਹਾਰਾਜ ਦੀ ਕਿਰਪਾ ਨਾਲ ਇਹ ਸਮਾਗਮ ਅੱਜ ਬਖਸ਼ਿਆ ਬਹੁਤ ਇਕੱਠ। ਅੱਜ ਹੀ ਸੰਗਤ ਦਾ ਕਾਫੀ ਇਕੱਠ ਹੈ, ਕੋਈ 10-15 ਹਜ਼ਾਰ ਦੀ ਗਿਣਤੀ ਅੱਜ ਵੀ ਹੈ ਤੇ ਕੱਲ ਨੂੰ ਇਦੋਂ ਦੁੱਗਣੀ ਸੰਗਤ ਹੋ ਜਾਣੀ ਹੈ, ਪਰਸੋਂ ਨੂੰ ਉਦੋਂ ਵੀ ਦੁੱਗਣੀ ਹੋ ਜਾਣੀ। ਅੱਜ ਮੈਨੂੰ ਮੈਂ ਆ ਰਿਹਾ ਸੀ ਨਾ ਗੱਡੀ 'ਚ ਤੇ ਮੈਂ ਰਸਤੇ ਸੋਚ ਰਿਹਾ ਸੀ ਵੀ ਨਵਾਂ ਇਲਾਕਾ ਹੈ, ਮੈਂ ਨਵੇਂ ਇਲਾਕੇ 'ਚ ਚੱਲਿਆ, ਪਤਾ ਨਹੀਂ ਅੱਜ ਕਿੰਨੀ ਕੁ ਸੰਗਤ ਹੋਏਗੀ ਜਾਂ ਕਿਹੋ ਜਿਹਾ ਪ੍ਰੋਗਰਾਮ ਹੋਏਗਾ। ਪਰ ਸੱਚ ਜਾਣਿਓ ਮਹਾਰਾਜ ਦੀ ਹਜ਼ੂਰੀ 'ਚ ਬੈਠਾ, ਇੰਝ ਲੱਗਦਾ ਵੀ ਅਸੀਂ ਪਟਿਆਲੇ 'ਚ ਹੀ ਬੈਠੇ। ਉਹੀ ਪਿਆਰ, ਉਵੇਂ ਸੰਗਤਾਂ ਦੇ ਅੰਦਰ ਉਤਸ਼ਾਹ ਹੈ, ਉਵੇਂ ਕੇਸਰੀ ਦਸਤਾਰਾਂ ਉਵੇਂ ਨਜ਼ਰ ਆਉਂਦੀਆਂ ਨੇ। ਇਹ ਰੰਗ ਚੜਿਆ ਹੋਇਆ ਸਿੱਖੀ ਦਾ, ਇੱਥੋਂ ਪਤਾ ਲੱਗਦਾ, ਸੰਗਤ ਨੂੰ ਵੇਖ ਕੇ ਪਤਾ ਲੱਗ ਜਾਂਦਾ ਕਿੰਨਾ ਕੁ ਪਿਆਰ ਹੈ। ਕਈ ਥਾਵਾਂ 'ਤੇ ਹੁੰਦਾ ਬਹਿ ਜਾਓ ਦੀਵਾਨ 'ਚ, 15-20 ਮਿੰਟ ਬਾਅਦ ਕੋਈ ਉੱਠ ਪਿਆ, ਕੋਈ ਬਹਿ ਗਿਆ, ਕੋਈ ਚੱਲਿਆ ਗਿਆ, ਇੰਝ ਵੀ ਵੇਖਣ ਨੂੰ ਮਿਲਦਾ। ਪਰ ਇੱਥੇ ਜਿੰਨੀ ਸੰਗਤ ਆਈ ਹੈ, ਆਈ ਉਹ ਨੇ ਜਿਨ੍ਹਾਂ ਦੇ ਅੰਦਰ ਪਿਆਰ ਹੈ ਤੇ ਜਿਹੜੇ ਸੁਣਨ ਆਏ ਨੇ। ਅੱਖ ਸੁਣਾ ਇੱਥੇ ਕਿਉਂਕਿ ਕੱਚਿਆਂ ਨੇ ਗਰਮੀ, ਇੰਨੀ ਗਰਮੀ 'ਚ ਕਿਹੜਾ ਹੁੰਦਾ। ਸਾਡੇ ਉੱਧਰ ਬਾਰਿਸ਼ ਬਹੁਤ ਸੀ, ਅੱਜ ਵੀ ਦਿਨੇ ਬਾਰਿਸ਼ ਬਹੁਤ ਸੀ, 3-4 ਦਿਨ ਹੋ ਗਏ ਲਗਾਤਾਰ ਬਾਰਿਸ਼ ਹੋ ਰਹੀ ਹੈ। ਪਟਿਆਲੇ ਵਿੱਚ ਸਾਧ ਸੰਗਤ ਕਾਫੀ ਉੱਚੀ, ਪਾਣੀ ਬਹੁਤ ਫਿਰਦਾ, ਤੁਸੀਂ ਪੇਪਰਾਂ ਵਿੱਚ ਵੀ ਪੜ੍ਹਿਆ, ਕਈ ਫਸਲਾਂ ਡੁੱਬ ਵੀ ਗਈਆਂ ਨੇ, ਬਹੁਤ ਬਾਰਿਸ਼। ਇਸ ਇਲਾਕੇ 'ਚ ਅਜੇ ਬਾਰਿਸ਼ ਨਹੀਂ ਹੋਈ। ਮੈਂ ਰਸਤੇ 'ਚ ਸੋਚ ਰਿਹਾ ਸੀ, ਮੈਂ ਕਿਹਾ ਵੀ ਹੋਈ ਵੀ ਨਹੀਂ, ਹੋ ਵੀ ਜਾਣੀ ਸੀ, ਪਰ ਪਤਾ ਨਹੀਂ ਕਿੰਨੀਆਂ ਕੁ ਦੀਆਂ ਅਰਦਾਸਾਂ ਹੋਣਗੀਆਂ ਵੀ ਸਮਾਗਮ ਲੰਘ ਜੇ ਫੇਰ ਹੋ ਜੇ, ਉਸ ਤੋਂ ਬਾਅਦ ਜੋ ਮਰਜ਼ੀ ਹੋਈ ਜਾਵੇ। ਚਲੋ ਮਹਾਰਾਜ ਦੇ ਚਰਨਾਂ 'ਚ ਅਰਦਾਸਾਂ ਹੀ ਨੇ, ਇਹ ਵੀ ਆਨੰਦ ਹੈ, ਉਹ ਵੀ ਉਹਦੀ ਰਜ਼ਾ ਹੈ। ਤੇ ਲੋੜ ਵੀ ਅੱਜ ਕਿਸਾਨਾਂ ਨੂੰ, ਜ਼ਿਮੀਦਾਰਾਂ ਨੂੰ, ਜਿਨ੍ਹਾਂ ਦੇ ਢੋਲਾਂ ਦੇ ਢੋਲ ਤੇਲ ਦੇ ਖਰਚ ਹੋ ਰਹੇ ਨੇ। ਸੋ ਸਾਧ ਸੰਗਤ ਜੀ ਮਹਾਰਾਜ ਕਿਰਪਾ ਕਰਨ, ਆਉਣ ਵਾਲੇ ਸਮੇਂ ਨੂੰ, 2 ਦਿਨ ਦਾ ਸਮਾਂ ਕੱਲ ਔਰ ਪਰਸੋਂ ਦਾ ਹੈ ਸਾਡੇ ਕੋਲ, ਤੇ ਆਪਾਂ ਦੋਵੇਂ ਦਿਨ ਨੂੰ ਸੰਭਾਲਣਾ ਹੈ ਸਮੇਂ ਨਾਲ। ਅੱਜ ਥੋੜ੍ਹਾ ਜਿਹਾ ਸੰਗਤ ਲੇਟ ਹੋ ਗਈ ਹੈ, ਕੱਲ੍ਹ ਨੂੰ ਨਾ ਐਸਾ ਹੋਵੇ। ਕੱਲ੍ਹ ਨੂੰ ਆਪਾਂ ਜ਼ਰਾ ਜਲਦੀ, ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਮੈਂ 9 ਵਜੇ ਤੋਂ ਪਹਿਲਾਂ ਪਹੁੰਚਾਂ। ਤੇ ਆਪ ਜੀ ਦੇ ਚਰਨਾਂ 'ਚ ਵੀ ਮੇਰੀ ਬੇਨਤੀ ਹੈ, ਕੋਸ਼ਿਸ਼ ਕਰਨਾ ਵੀ ਜ਼ਰਾ ਜਲਦੀ ਆ ਕੇ ਜਗ੍ਹਾ ਮੱਲ ਕੇ ਬਹਿ ਜਾਣਾ, ਕੱਲ੍ਹ ਨੂੰ ਥੋੜ੍ਹਾ ਜਿਹਾ ਸਮਾਂ ਵੀ ਖੁੱਲ੍ਹਾ। ਅੱਜ ਪਹਿਲਾ ਦਿਨ ਹੈ, ਔਰ ਬਹੁਤੀ ਸੰਗਤ ਨੂੰ ਇਹ ਵੀ ਹੁੰਦਾ ਕਿ ਪਹਿਲੇ ਦਿਨ ਮੈਂ ਕਈ ਵਾਰੀ ਦੀਵਾਨਾਂ 'ਤੇ ਹਾਜ਼ਰੀ ਨਹੀਂ ਭਰਦਾ, ਬਾਬਾ ਜੀ ਜਾਂਦੇ ਨੇ, ਮੈਂ ਕਿਸੇ ਨਾ ਕਿਸੇ ਪਿੰਡ ਸਮਾਪਤੀ ਹੁੰਦੀ ਮੈਂ ਉੱਧਰ ਚਲਿਆ ਜਾਂਦਾ। ਪਰ ਇੱਥੇ 3 ਦਿਨ, ਅੱਜ ਪਹਿਲਾ ਦਿਨ, 2 ਦਿਨ ਫਿਰ ਮਹਾਰਾਜ ਸੇਵਾ ਲੈਣ, ਆਪ ਜੀ ਦੇ ਚਰਨਾਂ 'ਚ ਹਾਜ਼ਰੀ ਭਰਵਾਉਣ, ਗੁਰੂ ਦੇ ਗੀਤ ਗਾਈਏ ਰਲ ਮਿਲ ਕੇ। 3 ਦਿਨ ਆਪ ਜੀ ਨੇ ਸਾਥ ਦੇਣਾ, 2 ਦੀਵਾਨ ਬਾਕੀ ਨੇ ਲਾਹਾ ਲੈਣਾ। ਹੁਣ ਆਪਾਂ ਆਨੰਦ ਸਾਹਿਬ ਪੜ੍ਹਾਂਗੇ, ਫਿਰ ਅਰਦਾਸ ਕਰਾਂਗੇ, ਫਿਰ ਮਹਾਰਾਜ ਜੀ ਦੇ ਹੁਕਮਨਾਮੇ ਸੁਣਾਂਗੇ, ਫਿਰ ਸਤਿਗੁਰੂ ਅੱਗੇ ਅੱਗੇ ਜਾਣਗੇ, ਫਿਰ ਜਾਣਾ। ਪਹਿਲਾਂ ਉੱਠ ਕੇ ਨਾ ਕੋਈ ਜਾਵੇ, ਸਤਿਗੁਰਾਂ ਦਾ ਸਤਿਕਾਰ ਬਰਕਰਾਰ ਰੱਖਣਾ। ਬੇਸ਼ੁਮਾਰ ਇਕੱਠ ਹੈ ਸੰਗਤ ਦਾ, ਤੇ ਮਹਾਰਾਜ ਕਿਰਪਾ ਕਰਨ। ਪ੍ਰਬੰਧਕਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਵੀ ਥੋੜ੍ਹਾ ਜਿਹਾ ਪੰਡਾਲ ਹੋਰ ਥੋੜ੍ਹਾ ਜਿਹਾ ਖੁੱਲ੍ਹਾ ਕਰ ਦਿਓ। ਲੰਮਾ ਤੇ ਪੰਡਾਲ ਬਹੁਤ ਹੈ, ਪਰ ਜਿੰਨਾ ਦੂਰ ਸੰਗਤ ਬੈਠੀ ਹੋਵੇ ਉਹਨਾਂ ਨੂੰ ਆਨੰਦ ਨਹੀਂ ਆਉਂਦਾ ਜ਼ਿਆਦਾ, ਵੀ ਥੋੜ੍ਹਾ ਜਿਹਾ ਪੰਡਾਲ ਖੁੱਲ੍ਹਾ ਕਰ ਦੇਣ, ਸਾਉਂਡ ਵਾਲੇ ਵੀ ਜ਼ਰਾ ਹੋਰ ਵੱਧ ਤੋਂ ਵੱਧ ਸਾਧ ਸੰਗਤ ਆਨੰਦ ਨਾਲ ਜੋ 3 ਦਿਨ ਆਨੰਦ ਮਾਣੀਏ, ਲਾਹਾ ਲਈਏ ਪਿਆਰ ਨਾਲ। ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਮਹਾਨ ਉਪਰਾਲਾ ਕੀਤਾ, ਔਰ ਜਿਹੜੇ ਦੀਵਾਨ ਸੁਣਨ ਆਏ ਨੇ ਉਹ ਤੇ ਆਨੰਦ ਲੈ ਰਹੇ ਨੇ, ਪਰ ਪੁੱਛ ਕੇ ਵੇਖੋ ਪ੍ਰਬੰਧਕਾਂ ਨੂੰ ਜਿਨ੍ਹਾਂ ਨੂੰ ਕਿੰਨੇ ਮਹੀਨੇ ਹੋ ਗਏ ਗੇੜੇ ਮਾਰਦਿਆਂ ਨੂੰ, ਹਫ਼ਤੇ ਬਾਅਦ 200 ਕਿਲੋਮੀਟਰ ਦਾ ਸਫ਼ਰ ਕਰਕੇ ਸਾਡੇ ਦੀਵਾਨ ਕੱਟੇ ਨਾ ਜੀ ਜਾਣ, ਕਿਤੇ ਸਾਡੇ ਕੱਟੇ ਨਾ ਜਾਣ, ਅੱਜ ਆਹ ਸਮਾਂ ਮਿਲਿਆ। ਆਓ ਜਰਾ ਉਹ ਮਨਾ ਚੁੱਭੀਆਂ ਮਾਰ ਕੇ ਨਾਲ, ਇਹ ਗੰਗਾ ਹੈ ਸਾਡੇ ਘਰ 'ਚ ਆਈ ਹੈ, ਜੇ ਹੁਣ ਵੀ ਚੁੰਭਾ ਨਾ ਮਾਰਿਆ ਫਿਰ ਮਾੜੇ ਪਾ। ਇਹ ਮਤ ਸੋਚ ਲੈਣਾ ਮੈਂ ਕਹਿੰਦਾ ਵੀ ਆਹੀ ਗੰਗਾ ਹੈ, ਜਿੱਥੇ ਵੀ ਸਤਸੰਗਤ ਹੁੰਦੀ ਹੈ ਉਹ ਗੰਗਾ ਦਾ ਹੀ ਰੂਪ ਹੈ। ਗੰਗਾ ਦਾ ਪਾਣੀ ਲੋਕ ਘਰਾਂ 'ਚ ਵਰਤਦੇ ਨੇ, ਗੰਗਾ 'ਚ ਮਿਲ ਜਾਣ ਗੰਦੇ ਨਾਲੇ, ਉਹਨਾਂ ਦੀ ਗੰਦਗੀ ਖਤਮ ਹੋ ਜਾਂਦੀ, ਗੰਗਾ ਦਾ ਹੀ ਰੂਪ ਬਣ ਜਾਂਦੇ ਨੇ। ਅਸੀਂ ਆ ਮਾੜੇ ਸੰਗਤ ਵਿੱਚ ਆ ਕੇ ਅਸੀਂ ਸੰਗਤ ਦਾ ਗੁਰੂ ਦਾ ਹੀ ਰੂਪ ਬਣਨਾ। ਮਨਾ ਚੁੱਭੀਆਂ ਮਾਰ ਕੇ ਨਾਲ, ਨਾਮ ਵਾਲੀ ਗੰਗਾ ਵਗਦੀ ਚੁੱਭੀਆਂ ਮਾਰ ਕੇ ਨਾਲ, ਨਾਮ ਵਾਲੀ ਗੰਗਾ ਵਗਦੀ
ਚੁੱਭੀਆਂ ਮਾਰ ਕੇ ਨਾਲ, ਨਾਮ ਵਾਲੀ ਗੰਗਾ ਵਗਦੀ ਚੁੱਭੀਆਂ ਮਾਰ ਕੇ ਨਾਲ, ਨਾਮ ਵਾਲੀ ਗੰਗਾ ਵਗਦੀ।
ਹਰੀ ਗੰਗਾ
ਆਨੰਦ ਸਾਹਿਬ ਫਿਰ ਅਰਦਾਸ ਫਿਰ ਹੁਕਮਨਾਮੇ ਫਿਰ ਮਹਾਰਾਜ ਜੀ ਜਾਣਗੇ ਫਿਰ ਜਾਣਾ ਸਭ ਨੇ ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ ਉਹ ਜਾ ਸਕਦਾ ਜਿਹਦੇ ਅੰਦਰ ਪ੍ਰੇਮ ਨਹੀਂ ਰੌਣਕ ਮੇਲੇ ਹੀ ਵੇਖਣ ਆਇਆ ਬਸ ਸਤਿਗੁਰਾਂ ਨਾਲ ਜੇ ਪਿਆਰ ਹੈ ਨਾ ਤੇ ਸਤਿਗੁਰਾਂ ਤੋਂ ਪਹਿਲਾਂ ਨਹੀਂ ਜਾਣਾ ਮਹਾਰਾਜ ਵਿਦਿਆ ਹੋਣਗੇ ਜਾਣਗੇ ਅੱਗੇ ਅੱਗੇ ਆਪਾਂ ਫਿਰ ਮਗਰ ਮਗਰ ਜਾਵਾਂਗੇ ਇਹ ਸਤਿਗੁਰਾਂ ਦਾ ਸਤਿਕਾਰ ਹੈ ਜਿੰਨਾ ਮਹਾਰਾਜ ਜੀ ਦਾ ਸਤਿਕਾਰ ਕਰਾਂਗੇ ਓਨਾ ਹੀ ਸਾਡਾ ਹੋਏਗਾ ਪੜੋ ਪਿਆਰ ਨਾਲ ਆਨੰਦ ਸਾਹਿਬ ਫਿਰ ਅਰਦਾਸ ਕੱਲ ਨੂੰ ਫਿਰ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਨ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਬਲ ਬਖਸ਼ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਬੇਨਤੀ ਮੈਂ ਕੀਰਤਨ ਭੇਟਾ ਦੇਣ ਵਾਲੇ ਗੁਰਮੁਖਾਂ ਦੇ ਚਰਨਾਂ ਵਿੱਚ ਕਰਾਂ ਇੱਥੇ ਕੋਈ ਸਿਰ ਨਾ ਝੁਕਾਇਓ ਭਾਈ ਕਈ ਭੇਟਾ ਦੇਣ ਵਾਲੇ ਸਿਰ ਵੀ ਨਾਲ ਝੁਕਾ ਦਿੰਦੇ ਨੇ ਉਹਦੇ 'ਚ ਸਤਿਗੁਰਾਂ ਦੀ ਬੇਅਦਬੀ ਹੈ ਸਭ ਤੋਂ ਵੱਡੀ ਭੇਟਾ ਤੁਸੀਂ ਇਹ ਦਿਓ ਅੰਮ੍ਰਿਤ ਛਕੋ ਦਾੜੀਆਂ ਰੱਖੋ ਕੇਸ ਰੱਖੋ ਇਹ ਸਭ ਤੋਂ ਵੱਡੀ ਭੇਟਾ ਹੈ ਸੁਣ ਕੇ ਪੱਲੇ ਬੰਨੋ ਇਹ ਭੇਟਾ ਸਭ ਤੋਂ ਜ਼ਰੂਰੀ ਹੈ ਪੜੋ ਪਿਆਰ ਨਾਲ ਸਾਰੇ ਬਾਕੀ ਸਿਰ ਨਾ ਕੋਈ ਝੁਕਾਵੇ ਭੇਟਾ ਦੇਣ ਵਾਲਾ ਇਸ ਗੱਲ ਦਾ ਖਾਸ ਧਿਆਨ ਰੱਖਿਓ ਆਨੰਦ ਪਿਆ ਤਾਰ ਹਿੱਲ ਗਈ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰ ਤਾਂ ਪਾਇਆ ਸਹਿਜ ਸੇ ਜੀ ਮਨ ਵਜਿਆ
ਰਾਗ ਰਤਨ ਰਾਗ ਰਤਨ ਪਰ ਵਾਰ ਪਰੀਆਂ ਸ਼ਬਦ ਗਾਵਣ ਨਾਨਕ
आनंद हुआ सतगुरु में आया।
मेरे आतो सदा रहो हर नाल
हर नाल रहो। रहो तू मन मेरे तू सब
विसार तेरा हर सब
सपना गला सुन रथ सुवामी तो क्यों मनो सलाह तेरी नाम मन विसार
नाम लिंग के
करो प्यारो सजा
मेरा बाजे मन शब्द हर सुपा
कर सुपा जह शब्द बाजे कला जित कर सतगुरु रहे पर
नानक गुरु चरण लागे वाजे अनहद पूरे
ते पुनीत कहते भगत सतगुरु रहे पर
नानक गुरु चरण
जाओगे।
पावन गुरु पानी पिता माता तरस महत
चढ़ती